ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਤਉ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜਿਉਂ ਭਾਵ ਤਿਉਂ ਰਾਖੋ ਸੁਆਮੀ ਮਾਰਗ ਗੁਰਹਿ ਪਠਾਇਆ ਰਹਾਉ ਮਹਾ ਦੁਤਰ ਮਾਇਆ ਜੈਸੇ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕੁਪਾਇਆ ਪਾਵਕ ਸਗਰਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਬਾਰਕ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੀਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਹਾਵਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਅੰਮ੍ਰਿਤ ਵੇਲੇ ਆਪਾਂ ਸਾਰਿਆਂ ਦੀ ਝੋਲੀ ਦੇ ਵਿੱਚ ਮੁਕੱਦਸ ਪਾਵਨ ਫੁਰਮਾਨ ਬਖਸ਼ ਕੇ ਨਿਵਾਜਿਆ ਹੈ, ਉਸ ਪਾਵਨ ਸ਼ਬਦ ਦੀ ਵਿਚਾਰ ਕਰਨ ਹਿੱਤ ਅੱਜ ਆਪਾਂ ਸਾਰੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਾਜ਼ਰੀਆਂ ਲਗਵਾ ਰਹੇ ਹਾਂ। ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਸ਼ਬਦਾਂ ਦੀ ਵਿਚਾਰ ਸਾਂਝ ਸਰਵਣ ਕਰਨ ਵਾਸਤੇ ਜੁੜ ਬੈਠੇ ਹਾਂ। ਆਓ ਮਾਲਕ ਦੀ ਵਡਿਆਈ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਅਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੋ ਜੋ ਅੱਜ ਦਾ ਪਾਵਨ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਰਾਗ ਸੂਹੀ ਦੇ ਅੰਦਰ ਉਚਾਰਨ ਕੀਤਾ ਹੋਇਆ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 746 ਦੇ ਉੱਪਰ ਦਰਜ ਹੈ। ਆਓ ਇਸ ਸ਼ਬਦ ਦੀਆਂ ਜੋ ਆਰੰਭ ਵਾਲੀਆਂ ਔਰ ਰਹਾਓ ਵਾਲੀਆਂ ਮੁਬਾਰਕ ਪਾਵਣ ਪੰਕਤੀਆਂ ਨੇ ਤਿੰਨਾਂ ਦਾ ਪਾਠ ਜਿੱਥੇ ਆਪਾਂ ਬੜੇ ਅਦਬ ਸਤਿਕਾਰ ਦੇ ਸਹਿਤ ਵਿਚਾਰ ਕੇ ਕਰਨਾ ਹੈ, ਸਹਿਜ ਨਾਲ ਕਰਨਾ ਹੈ, ਉੱਥੇ ਗੁਰੂ ਕਿਰਪਾ ਕਰੇ ਇਸੇ ਹੀ ਸਹਿਜ ਵਿਚਾਰ ਦੇ ਸਦਕਾ ਅਸੀਂ ਗੁਰੂ ਦੇ ਅੰਮ੍ਰਿਤ ਬੋਲਾਂ ਨੂੰ ਸਮਝ ਸਕੀਏ। ਆਓ ਭਾਈ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਤਉ ਮੈਂ ਆਇਆ ਸਰਨੀ ਆਇਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜਾ ਹੀ ਸਾਡੇ ਜੀਵਾਂ ਦੇ ਉੱਪਰ ਤਰਸ ਕਰਦਿਆਂ ਹੋਇਆਂ, ਬੜੀ ਕਿਰਪਾ ਕਰਦਿਆਂ ਹੋਇਆਂ ਅੱਜ ਅਸਾਂ ਨੂੰ ਏਡੇ ਪਿਆਰ ਦੇ ਨਾਲ ਏਡੇ ਸੁਹਾਵਣੇ ਬੋਲ ਜਿਨ੍ਹਾਂ ਦੇ ਰਾਹੀਂ ਜਿੱਥੇ ਸਾਨੂੰ ਉਪਦੇਸ਼ ਦਿੰਦੇ ਨੇ ਉੱਥੇ ਇੱਕ ਸੇਧ ਦਿੰਦੇ ਨੇ, ਅਤੇ ਜਿੱਥੇ ਇੱਕ ਸੇਧ ਦਿੰਦੇ ਨੇ ਉੱਥੇ ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਅਪਣਾਉਣ ਵਾਲੀਆਂ ਰੂਹਾਂ ਨੂੰ ਉਹਨਾਂ ਦੀ ਆਪਣੀ ਮੰਜ਼ਿਲ, ਆਪਣੇ ਸਵੈ ਘਰ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਇੱਕ ਕਰਨ ਦੀ ਸਮਰੱਥਾ ਰੱਖਦੇ ਨੇ। ਅਸੀਂ ਸ਼ਬਦ ਪੜ੍ਹਦੇ ਹਾਂ, ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਚਾਹੇ ਉਹ ਸਾਡਾ ਸੰਸਾਰਕ ਕਾਰਜ ਹੋਵੇ, ਚਾਹੇ ਉਹ ਸਾਡਾ ਪਰਮਾਰਥਕ ਦਾ ਕਾਰਜ ਹੋਵੇ, ਜਿੰਨੀ ਦੇਰ ਤੱਕ ਸਾਡੇ ਕੋਲ ਗੁਰੂ ਦੀ ਕਿਰਪਾ ਨਹੀਂ, ਗੁਰੂ ਦੀ ਬਖਸ਼ਿਸ਼ ਨਹੀਂ, ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ, ਓਨੀ ਦੇਰ ਤੱਕ ਅਸੀਂ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ। ਸਭ ਤੋਂ ਜ਼ਰੂਰੀ ਹੈ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ, ਅਤੇ ਗੁਰੂ ਦੀ ਸ਼ਰਨ ਦੇ ਵਿੱਚ ਅਸੀਂ ਜਾ ਸਕਦੇ ਹਾਂ ਗੁਰੂ ਦੇ ਬਖਸ਼ੇ ਹੋਏ ਉਦਮ ਬਲ ਦੇ ਸਦਕਾ। ਅਤੇ ਗੁਰੂ ਦੇ ਅੱਗੇ ਇਹ ਬੇਨਤੀ ਕਰਨੀ ਚਾਹੀਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਤਰਸ ਕਰੋ ਤਾਂ ਕਿ ਅਸੀਂ ਵੀ ਆਪ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਬੈਠ ਕੇ ਆਪ ਜੀ ਦੇ ਪਿਆਰ ਸਾਂਝ ਨੂੰ ਪ੍ਰਾਪਤ ਕਰ ਸਕੀਏ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤਾਂ ਉਹ ਮੈਂ ਆਇਆ ਸ਼ਰਨੀ ਆਇਆ। ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀਓ, ਮੈਂ ਆਪ ਜੀ ਦੇ ਪਾਸ ਆਇਆ ਹਾਂ, ਇੱਕ ਬੇਨਤੀ ਕਰਾਂ ਗੁਰਮੁਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਇੱਕ ਪਾਵਨ ਜੋਤੀ ਸਵਰੂਪ, ਔਰ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਵਿੱਚ ਸਤਿਗੁਰ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪਣੀ ਜੋਤ ਨੂੰ ਟਿਕਾਇਆ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ, ਔਰ ਜੋ ਹਿਰਦੇ ਦੇ ਵਿੱਚ ਪ੍ਰਕਾਸ਼ ਹੋਇਆ, ਜੋ ਚਾਨਣ ਹੋਇਆ, ਉਸ ਪ੍ਰਕਾਸ਼ ਨੂੰ ਸ਼ਬਦੀ ਜਾਮਾ ਪਹਿਨਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਸਾਡੀ ਝੋਲੀ ਵਿੱਚ ਪਾਈ ਹੈ, ਔਰ ਉਹੀ ਅੰਮ੍ਰਿਤ ਬੋਲ, ਉਹੀ ਵਿਚਾਰ ਜਿਸ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ, ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਉਹ ਨਿਰੰਕਾਰੀ ਨਿਰੰਜਣੀ ਜੋਤ ਵਸ ਰਹੀ ਹੈ। ਮੈਂ ਤਾਂ ਬੇਨਤੀ ਕੀਤੀ ਸੀ ਪਾਰ ਬ੍ਰਹਮ ਗੁਰ ਨਾਹੀ ਭੇਵ, ਪਰਮੇਸ਼ਰ ਅਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਅਸੀਂ ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾਂਦੇ ਹਾਂ ਇੱਕ ਭਾਵਨਾ ਲਿਖ ਕੇ ਜਾਣਾ ਹੀ ਹੈ ਕਿ ਅੱਜ ਮੈਂ ਭਾਈ ਆਪਣੇ ਗੁਰੂ ਪਾਤਸ਼ਾਹ ਜੀ ਦੇ ਅੱਜ ਪ੍ਰਕਾਸ਼ ਸਰੂਪ, ਅੱਜ ਮੈਂ ਨਿਰੰਕਾਰ ਦੇ ਦੀਦਾਰ ਕਰਨ ਵਾਸਤੇ ਚੱਲਿਆ ਹਾਂ। ਕਿਉਂਕਿ ਜੋ ਕਿ ਸਮੇਂ ਦੇ ਵਿੱਚ ਤਰਕ ਬਹੁਤ ਜ਼ਿਆਦਾ ਹੈ, ਜੋ ਗਿਆਨ ਹੈ, ਜੋ ਪ੍ਰਕਾਸ਼ ਹੈ, ਜੋ ਜੋਤ ਹੈ, ਅਸੀਂ ਇਸ ਸ਼ਬਦ ਦੇ ਨਾਲ ਜਿਵੇਂ ਜਿਵੇਂ ਜੁੜਦੇ ਹਾਂ ਤਿਵੇਂ ਤਿਵੇਂ ਸਾਡੇ ਅੰਦਰ ਜੋ ਗਿਆਨ ਦੀ ਦਾਤ, ਜੋ ਗਿਆਨ ਪ੍ਰਕਾਸ਼ ਕਰਦਾ ਹੈ, ਉਹਦੇ ਮੁਤਾਬਕ ਅਸੀਂ ਸੰਸਾਰਕ ਪਰਮਾਰਕ ਰਸਤੇ 'ਤੇ ਚੱਲਦੇ ਹਾਂ। ਜਿਹੜੇ ਗੁਰਸਿੱਖਾਂ ਦੀ ਭਾਵਨਾ ਬਣ ਗਈ ਉਹਨਾਂ ਨੂੰ ਮੁਬਾਰਕ। ਕਦੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਜਾਣਾ ਹੈ, ਇਸ ਭਾਵਨਾ ਨੂੰ ਲੈ ਕੇ ਜਾਣਾ ਹੈ, ਮੈਂ ਨਿਰੰਕਾਰ ਦੇ ਦੀਦਾਰ ਕਰਨ ਚੱਲਿਆ ਹਾਂ, ਮੈਂ ਆਪਣੇ ਗੁਰੂ ਪਾਤਸ਼ਾਹ ਜੀ ਦੇ ਦੀਦਾਰ ਕਰਨ ਚੱਲਿਆ ਹਾਂ। ਗੁਰਮੁਖੋ, ਜਿਸ ਵਿਅਕਤੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਦੀਦਾਰ ਨਹੀਂ ਹੋਏ, ਬਲਕਿ 10 ਪਾਵਨ ਗੁਰੂ ਸਾਹਿਬਾਨ ਦੇ ਅੰਦਰ ਵਰਤੀ ਹੋਈ ਜੋਤ ਦੇ ਦੀਦਾਰ ਨਹੀਂ ਹੋਏ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਿਆ ਜਾਵੇ, ਉਹ ਕਦੇ ਵੀ ਇਹ ਪ੍ਰੇਮ ਮਿਲਾਪ ਨੂੰ ਪ੍ਰਾਪਤ ਕਰਨ ਤੋਂ ਜਿਹੜਾ ਹੈ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਜ਼ਰੂਰੀ ਹੈ ਗੁਰੂ ਦੇ ਕੋਲ ਜਾ ਕੇ ਬੇਨਤੀ ਕੀਤੀ, ਪਰਮੇਸ਼ਰ ਦੇ ਹਜ਼ੂਰ ਜਾ ਕੇ ਬੇਨਤੀ ਕੀਤੀ, ਬੇਨਤੀ ਕੀਤੀ ਕਿ ਤਉ ਮੈਂ ਆਇਆ, ਹੇ ਵਾਹਿਗੁਰੂ ਜੀ, ਮੈਂ ਆਪ ਜੀ ਦੇ ਪਾਸ ਆਇਆ ਹਾਂ, ਸ਼ਰਨੀ ਆਇਆ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਮੈਂ ਤੁਹਾਡੇ ਕੋਲ ਆ ਗਿਆ ਹਾਂ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਨੀ ਦੇਰ ਤੱਕ ਸਾਡੇ ਮਨ ਦੇ ਅੰਦਰ ਭਟਕਣਾ ਬਣੀ ਰਹਿੰਦੀ ਹੈ, ਅਤੇ ਕਈ ਕਈ ਵਾਰੀ ਅਸੀਂ ਰਾਹੋਂ ਗੁੰਮਰਾਹ ਵੀ ਹੋ ਜਾਂਦੇ ਹਾਂ। ਜਦੋਂ ਆਲੇ ਦੁਆਲੇ ਤੋਂ ਭਟਕਦੇ ਭਟਕਾਉਂਦੇ ਅਸੀਂ ਗੁਰੂ ਦੇ ਹਜ਼ੂਰ ਆਉਂਦੇ ਹਾਂ, ਫਿਰ ਸਾਨੂੰ ਸਮਝ ਮਿਲਦੀ ਹੈ। ਕਿਉਂਕਿ ਭੱਟ ਜਣਾ ਨੇ ਸਪਸ਼ਟ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ ਕਿ ਅਸੀਂ ਲੰਮੇਰਾ ਸਮਾਂ ਜਿਹੜਾ ਸੀ ਉਹ ਗੁਰੂ ਦੀ ਭਾਲ ਦੇ ਵਿੱਚ ਸੀ, ਔਰ ਪੂਰੇ ਗੁਰੂ ਦੀ ਪ੍ਰਾਪਤੀ ਜਿਹੜੀ ਸੀ ਉਹ ਆਣ ਕੇ ਸਾਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਹੋਈ ਹੈ। ਅਸੀਂ ਜਗ੍ਹਾ ਜਗ੍ਹਾ 'ਤੇ ਗਏ, ਉੱਥੇ ਦੇਖਿਆ, ਬਰਸ ਏਕ ਹੋਂ ਫਿਰਿਓ ਕਿਣੇ ਨਹੀਂ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋਂ ਕਿਆ ਕਹੂੰ, ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੇ ਤਿਵ ਰਹੋ। ਇਹ ਸਮਝ ਉਦੋਂ ਹੀ ਪੈਂਦੀ ਹੈ ਜਦੋਂ ਅਸੀਂ ਗੁਰੂ ਦੇ ਹਜ਼ੂਰ ਜਾਂਦੇ ਹਾਂ, ਨਹੀਂ ਤਾਂ ਬਾਅਦ ਵਿੱਚ ਜੋ ਆਰਟੀਫਿਸ਼ਲ ਹੈ ਵਿਖਾਵਾ ਜਿਹੜਾ ਉਹਨਾਂ ਦੀ ਚਮਕ ਧਮਕ ਜ਼ਿਆਦੀ ਹੈ। ਅਜੋਕਾ ਸਿੱਖ ਜਿਹੜਾ ਹੈ, ਵਡਭਾਗੀਆਂ ਰੂਹਾਂ ਜਿਹੜੀਆਂ ਉਹ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਸਤਿਗੁਰੂ ਮੰਨਦੀਆਂ ਨੇ, ਨਹੀਂ ਤਾਂ ਜਿਨ੍ਹਾਂ ਨੂੰ ਹਾਲੇ ਤੱਕ ਇਹ ਸਮਝ ਨਹੀਂ ਪਈ ਉਹ ਤਰ੍ਹਾਂ ਤਰ੍ਹਾਂ ਦੇ ਡੇਰਿਆਂ ਦੇ ਔਰ ਬਾਬਾਵਾਦ ਦੇ ਸ਼ਿਕਾਰ ਹੋ ਰਹੇ ਨੇ। ਜਿਨ੍ਹਾਂ ਨੂੰ ਇਹ ਪਤਾ ਚੱਲ ਗਿਆ, ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਕਿਰਪਾ ਕੀਤੀ ਸੀ ਨਾ, ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਅਸੀਂ ਸੁੱਚੇ ਮੋਤੀ ਪ੍ਰਾਪਤ ਕਰਨੇ ਨੇ ਤਾਂ ਸਾਨੂੰ ਸਾਗਰ 'ਤੇ ਜਾਣਾ ਪਵੇਗਾ, ਸਾਨੂੰ ਸਮੁੰਦਰ 'ਤੇ ਜਾਣਾ ਪਵੇਗਾ, ਔਰ ਜਿਨ੍ਹਾਂ ਨੂੰ ਇਹ ਸਮਝ ਪੈ ਗਈ ਉਹਨਾਂ ਨੇ ਜਾ ਕੇ ਉੱਥੋਂ ਇਹ ਮੁਕਤਾ ਫਲ ਜਿਹੜਾ ਸੀ ਉਹਨੂੰ ਪ੍ਰਾਪਤ ਕਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗਿਆਨ ਦਾ ਸਾਗਰ ਹੈ। ਗੁਰੂ ਕਾ ਸਿੱਖ ਮਰਜੀਵੜਾ ਹੰਸ ਬਣ ਕੇ ਜਿਸ ਵੇਲੇ ਜਾਂਦਾ ਹੈ, ਗੁਰੂ ਦੀ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਔਰ ਵਿਚਾਰ ਕੇ ਗੁਰੂ ਦੇ ਬਖਸ਼ੇ ਹੋਏ ਗਿਆਨ ਨੂੰ, ਕਿਉਂਕਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਉਹ ਇੱਕ ਇੱਕ ਰਤਨ ਨੂੰ ਇਕੱਤਰ ਕਰਕੇ ਇੱਕ ਨਾ ਇੱਕ ਦਿਨ ਗੁਣਵਾਨ ਬਣ ਜਾਂਦਾ ਹੈ। ਭਾਵੇਂ ਕਿ ਉਹਨੂੰ ਪਤਾ ਹੈ ਕਿ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਪਰ ਉਹ ਵੱਡੇ ਦੀਆਂ ਵਡਿਆਈਆਂ ਕਰਦਾ ਕਰਦਾ ਸ਼ੁਭ ਗੁਣਾਂ ਦੇ ਵਿੱਚ ਵੱਡਾ ਹੋ ਜਾਂਦਾ ਹੈ, ਇਹ ਉਹਨੂੰ ਪਤਾ ਚੱਲ ਜਾਂਦਾ ਹੈ। ਜਿਸ ਭੋਲੇ ਵਿਅਕਤੀ ਨੂੰ ਪਤਾ ਨਹੀਂ ਚੱਲਦਾ ਉਹ ਫਿਰ ਤੁਰ ਪੈਂਦਾ ਹੈ ਡੇਰਾਵਾਦ ਵਾਲੇ ਪਾਸੇ ਨੂੰ, ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸਬਜ ਬਾਗ ਦਿਖਾਏ। ਤੁਹਾਨੂੰ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਨਿਤਨੇਮ ਕਰਨ ਦੀ ਲੋੜ ਨਹੀਂ, ਤੁਹਾਨੂੰ ਸਿਮਰਨ ਕਰਨ ਦੀ ਲੋੜ ਨਹੀਂ ਜੋ ਗੁਰਮਤ ਅਨੁਸਾਰੀ ਹੈ। ਹਾਂ, ਜਿਹੜਾ ਸ਼ਬਦ ਅਸੀਂ ਤੁਹਾਨੂੰ ਦੇਵਾਂਗੇ 5 ਅੱਖਰਾਂ ਦਾ ਜਾਂ 7 ਅੱਖਰਾਂ ਦਾ ਜਾਂ 1 ਅੱਖਰ ਦਾ, ਤੁਸੀਂ ਕੇਵਲ ਅਤੇ ਕੇਵਲ ਉਸਦੀ ਆਰਾਧਨਾ ਕਰਨੀ ਹੈ। ਅਤੇ ਭੋਲੇ ਭਾਲੇ ਸਿੱਖ ਜਿਹੜੇ ਨੇ ਸਮਝ ਜਾਂਦੇ ਨੇ ਸ਼ਾਇਦ ਇਹ ਤਾਂ ਕੰਮ ਬੜਾ ਸੌਖਾ ਹੋ ਗਿਆ, ਪਰ ਨਹੀਂ ਗੁਰਮੁਖੋ, ਐਸੇ ਲੋਕਾਂ ਦੀ ਇਸ ਡੂੰਘੀ ਚਾਲ ਨੂੰ ਸਮਝਣ ਦੀ ਲੋੜ ਹੈ ਜੋ ਸਾਨੂੰ ਗੁਰੂ ਦੀ ਬਾਣੀ ਨਾਲੋਂ, ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤ ਦੇ ਨਾਲੋਂ ਤੋੜਦੇ ਨੇ। ਫਿਰ ਜਦੋਂ ਚਾਰ ਚੁਫੇਰੇ ਤੋਂ ਮਨੁੱਖ ਭਟਕੇ ਆ ਜਾਂਦਾ ਹੈ ਆਲੇ ਦੁਆਲੇ ਤੋਂ, ਫਿਰ ਉਹ ਆਣ ਕੇ ਬੇਨਤੀ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹੁਣ ਉਹਨੂੰ ਪਤਾ ਚੱਲ ਗਿਆ, ਉਹ ਆਣ ਕੇ ਆਪਣੇ ਦਿਲ ਦੀ ਗੱਲ ਆਪਣੇ ਗੁਰੂ ਨਾਲ ਸਾਂਝੀ ਕਰਦਾ ਹੈ। ਹੁਣ ਪਤਾ ਲੱਗ ਗਿਆ ਕਿ ਗੁਰੂ ਹੀ ਮੇਰਾ ਮਾਣ ਹੈ, ਗੁਰੂ ਹੀ ਮੇਰਾ ਆਸਰਾ ਹੈ, ਕਿਉਂਕਿ ਗੁਰੂ ਨਾਨਕ ਦਾ ਘਰ ਹੀ ਹੈ ਜਿੱਥੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਨਿਓਟਿਆਂ ਨੂੰ ਓਟ, ਨਿਆਸਰਿਆਂ ਨੂੰ ਆਸਰਾ ਆਦਿ ਮਿਲਦਾ ਹੈ। ਅਤੇ ਜਦੋਂ ਪੂਰੇ ਗੁਰੂ ਦੇ ਹਜ਼ੂਰ ਆਣ ਕੇ ਅਸੀਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ, ਦੋਏ ਕਰ ਜੋਰ ਕਰੂੰ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ, ਉਹ ਦੋਵੇਂ ਹੱਥ ਜੋੜ ਕੇ ਫਿਰ ਇੱਕ ਬੇਨਤੀ ਕਰਦਾ ਹੈ। ਮੈਂ ਤਾਂ ਬੇਨਤੀ ਕੀਤੀ ਸੀ ਇੱਥੇ ਵੀ, ਕਈ ਵਾਰ ਅਸੀਂ ਦੇਖਾ ਦੇਖੀ ਸਭ ਕੁਛ ਕਰਨ ਲੱਗ ਪਏ ਹਾਂ, ਜਿਵੇਂ ਭੈਣਾਂ ਮੇਰੀਆਂ ਉਹਨਾਂ ਨੇ ਚੁੰਨੀ ਦੀਆਂ ਕੰਨੀਆਂ ਫੜ ਕੇ ਖੋਲ ਲੈਣੀਆਂ, ਬਲਕਿ ਝੋਲੀ ਬਣਾ ਲੈਣੀ ਕਿ ਸ਼ਾਇਦ ਇਸ ਝੋਲੀ ਦੇ ਵਿੱਚ ਕੁਛ ਪੈਣਾ ਹੈ, ਜਾਂ ਕੁਝ ਮੇਰੇ ਵੀਰ ਅਜਿਹੇ ਨੇ ਅਣਮੱਤੀਆਂ ਦੀ ਤਰ੍ਹਾਂ ਦੋਵੇਂ ਹੱਥ ਜਿਹੜੇ ਨੇ ਉਹ ਤਾਹਨੂੰ ਕਰ ਲੈਣੇ, ਜਾਂ ਇਸ ਰੁੱਖ ਦਾ ਬੁੱਕ ਖੋਲ ਲੈਣਾ, ਬਲਕਿ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਕਿ ਸਾਡੇ ਸਤਿਗੁਰਾਂ ਨੇ ਸਾਨੂੰ ਅਰਦਾਸ ਕਰਨ ਦਾ ਸਲੀਕਾ ਸਿਖਾਇਆ ਹੈ। ਅਸੀਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਨੀ ਸੀ, ਔਰ ਜਿੱਥੇ ਬੇਨਤੀ ਕਰਨੀ ਸੀ ਉੱਥੇ ਨਾਲ ਦੀ ਨਾਲ ਸਾਡੀ ਸੁਰਤ, ਸਾਡਾ ਧਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੋਣਾ ਚਾਹੀਦਾ ਹੈ। ਅੱਜ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ ਜਾਂ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਨਾ, ਅਤੇ ਜਾ ਕੇ ਕਹਿੰਦੇ ਭਾਈ ਸਾਹਿਬ ਜੀ ਅਰਦਾਸ ਕਰਦੇ ਹੋ, ਅਤੇ ਜਿਸ ਵੇਲੇ ਭਾਈ ਸਾਹਿਬ ਅਰਦਾਸ ਕਰਨ ਲੱਗਦੇ ਆ ਨਾ, ਉਸ ਵੇਲੇ ਸਾਡੇ ਫੋਨ ਦੀ ਘੰਟੀ ਖੜਕਦੀ ਹੈ, ਅਸੀਂ ਝੱਟ ਦੇਣੀ ਬਾਹਰ ਚਲੇ ਜਾਂਦੇ ਹਾਂ, ਜਾਂ ਫਿਰ ਅਸੀਂ ਆਪਣੀਆਂ ਗੱਲਾਂ ਵਿੱਚ ਲੱਗ ਜਾਂਦੇ ਹਾਂ, ਕਿਉਂਕਿ ਇਹ ਗੱਲ ਸਮਝਣ ਵਾਲੀ ਸੀ। ਅਰਦਾਸ ਵਿੱਚ ਅਸੀਂ ਸ਼ਾਮਿਲ ਹੋਣਾ ਸੀ, ਅਰਦਾਸ ਕਰਨੀ ਸੀ। ਪਹਿਲੀ ਗੱਲ, ਹਰ ਸਿੱਖ ਨੂੰ ਆਪਣੀ ਅਰਦਾਸ ਆਪ ਕਰਨੀ ਚਾਹੀਦੀ ਹੈ। ਫਿਰ ਵੀ ਅਸੀਂ ਇਹ ਸਮਝਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਵਿੱਚ ਬੈਠਣ ਵਾਲਾ ਗੁਰੂ ਕਾ ਭਾਈ, ਗੁਰੂ ਘਰ ਦਾ ਗ੍ਰੰਥੀ ਜਿਹੜਾ, ਇਹ ਸਤਿਕਾਰਤ ਹਸਤੀ ਹੈ, ਇਹਨਾਂ ਦੇ ਪਾਸੋਂ ਕਿਉਂ ਨਾ ਹੋਵੇ ਅਰਦਾਸ ਬੇਨਤੀ ਕਰਾਈ ਜਾਵੇ। ਅਤੇ ਭਾਈ ਸਾਹਿਬ ਜੀ ਨੂੰ ਜਦੋਂ ਅਸੀਂ ਬੇਨਤੀ ਕੀਤੀ, ਉਹ ਅਰਦਾਸ ਕਰਨ ਲੱਗ ਪਏ, ਪਰੰਤੂ ਅਸੀਂ ਮਗਰ ਖੜ ਕੇ ਆਪਣੀਆਂ ਗੱਲਾਂ ਵਿੱਚ ਰੁੱਝ ਗਏ, ਫਿਰ ਪਰਿਵਾਰਕ ਗੱਲਾਂ ਕਰਨ ਲੱਗ ਪਏ। ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ, ਤੇ ਬੇਨਤੀ ਕੀ ਕੀਤੀ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੇ ਵਾਹਿਗੁਰੂ, ਚਾਹੇ ਉਹ ਮੇਰਾ ਦੁੱਖ ਹੈ ਚਾਹੇ ਸੁੱਖ, ਮੈਂ ਤੇ ਕੇਵਲ ਆਪ ਜੀ ਦੇ ਹਜ਼ੂਰ ਆਣ ਕੇ ਕਹਿਣਾ ਹੈ, ਤੇਰੇ ਦਰ ਤੋਂ ਬਿਨਾਂ ਮੈਨੂੰ ਕੋਈ ਹੋਰ ਟਿਕਾਣਾ ਦਿਸਦਾ ਹੀ ਨਹੀਂ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹੋ, ਇਹ ਬਖਸ਼ਿਸ਼ ਕਰ ਦਿਓ। ਮੈਨੂੰ ਆਪਣੇ ਦਦਾਰ ਜਿੱਥੇ ਦੇ ਕੇ ਨਵਾਜਿਆ ਉੱਥੇ ਕਿਰਪਾ ਕਰੋ, ਨਾਮ ਦੀ ਦਾਤ ਵੀ ਮੇਰੀ ਝੋਲੀ ਦੇ ਵਿੱਚ ਪਾ ਦਿਓ, ਬਸ ਇਹੀ ਮੈਨੂੰ ਇੱਕ ਆਤਮਕ ਸੁੱਖ ਦੇਣ ਵਾਲੀ ਦਾਤ ਹੈ। ਨਾਮ ਦੀ ਬਖਸ਼ਿਸ਼ ਦੇ ਸਦਕਾ ਹੀ ਮੇਰੀ ਜਗਤ ਵਿੱਚ ਸੋਭਾ ਬਣ ਸਕਦੀ ਹੈ। ਦੇਖੋ ਤੁਸੀਂ, ਜਦੋਂ ਵੀ ਕੋਈ ਗੁਰੂ ਘਰ ਦਾ ਰਾਗੀ ਸਿੰਘ ਹੈ, ਗੁਰੂ ਘਰ ਦਾ ਸੇਵਾਦਾਰ ਹੈ, ਗੁਰੂ ਦੀ ਬਾਣੀ ਦੀ ਵਿਚਾਰ ਕਰਨ ਵਾਲਾ ਵਿਚਾਰਵਾਨ ਹੈ, ਤੁਸੀਂ ਉਹਨੂੰ ਬਹੁਤ ਸਤਿਕਾਰ ਦਿੰਦੇ ਹੋ, ਤੁਸੀਂ ਬਹੁਤ ਜ਼ਿਆਦਾ ਅਦਬ ਦਿੰਦੇ ਹੋ ਕਿ ਨਾ ਭਾਈ, ਇਹ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ, ਇਹ ਗੁਰੂ ਦੀ ਬਾਣੀ ਦਾ ਪਾਠ ਕਰਦਾ ਹੈ, ਕੀਰਤਨ ਕਰਦਾ ਹੈ, ਕਥਾ ਵਿਚਾਰ ਕਰਕੇ ਸਾਨੂੰ ਦੱਸਦਾ ਹੈ, ਤੁਸੀਂ ਉਹਨੂੰ ਬੜਾ ਮਾਣ ਸਤਿਕਾਰ ਦਿੰਦੇ ਹੋ, ਅਤੇ ਦੇਣਾ ਵੀ ਚਾਹੀਦਾ ਹੈ। ਗੁਰੂ ਦੀ ਬਾਣੀ ਪੜ੍ਹਨ ਔਰ ਸੁਣਾਉਣ ਵਾਲੇ ਨੂੰ ਵੱਧ ਤੋਂ ਵੱਧ ਸਤਿਕਾਰ ਦੇਣਾ ਚਾਹੀਦਾ ਹੈ। ਹੁਣ ਇਹ ਜਿਹੜਾ ਸਤਿਕਾਰ ਸੀ, ਸਤਿਕਾਰ ਜਿਹਨੂੰ ਅਸੀਂ ਦੇ ਰਹੇ, ਉਹਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ, ਕਿਉਂਕਿ ਮੈਂ ਵੀ ਇਸੇ ਕੈਟਾਗਰੀ ਵਿੱਚ ਹਾਂ, ਮੇਰੇ ਵਾਸਤੇ ਵੀ ਇਹ ਸਾਡੇ ਸਾਰਿਆਂ ਵਾਸਤੇ ਹੈ, ਚਾਹੇ ਅਸੀਂ ਪਾਠ ਕਰਕੇ, ਚਾਹੇ ਕੀਰਤਨ ਕਰਕੇ, ਚਾਹੇ ਕਥਾ ਵਿਚਾਰ ਕਰਕੇ, ਚਾਹੇ ਗੁਰੂ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸੇਵਾਦਾਰੀ ਕਰਕੇ ਅਸੀਂ ਉਪਜੀਵਿਕਾ ਦਾ ਕਾਰਜ ਚਲਾਇਆ, ਜਾਂ ਮੰਨ ਲਓ ਜ਼ਰੂਰੀ ਨਹੀਂ ਹੈ ਕਿ ਸਾਡੀ ਨੌਕਰੀ ਹੋਵੇ, ਵੈਸੇ ਵੀ ਅਸੀਂ ਅੰਮ੍ਰਿਤ ਪਾਨ ਕੀਤਾ ਹੈ, ਬਾਣਾ ਪਹਿਨਿਆ ਹੋਇਆ ਹੈ, ਬਾਣੀ ਅਸੀਂ ਪੜ੍ਹਦੇ ਹਾਂ, ਸਾਨੂੰ ਸਤਿਕਾਰ ਮਿਲਦਾ ਹੈ। ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਗੁਰਸਿੱਖ ਭੈਣ ਭਾਈ ਵਿੱਚ ਬੈਠੇ ਨੇ, ਜਿਹੜੇ ਪੰਜ ਕਕਾਰੀ ਵਰਦੀ ਜਿਨ੍ਹਾਂ ਨੇ ਪਹਿਨੀ ਹੈ, ਖੰਡੇ ਬਾਟੇ ਦੀ ਪੌਲ ਛਕੀ ਹੈ, ਗੁਰੂ ਦੀ ਬਾਣੀ ਨਾਲ ਜੁੜੇ, ਸੰਗਤ ਕਿੰਨਾ ਉਹਨਾਂ ਨੂੰ ਸਤਿਕਾਰ ਦਿੰਦੀ। ਅਤੇ ਜੇ ਸਤਿਕਾਰ ਦਿੰਦੀ ਹੈ ਤਾਂ ਕਿਸੇ ਵਿਅਕਤੀ ਨੂੰ ਸਤਿਕਾਰ ਨਹੀਂ ਦੇ ਰਹੀ, ਸਤਿਕਾਰ ਦੇ ਰਹੀ ਹੈ ਬਾਣੀ ਨੂੰ, ਸਤਿਕਾਰ ਦੇ ਰਹੀ ਹੈ ਬਾਣੀ ਨੂੰ। ਇੱਥੇ ਮੈਂ ਬੜੀ ਵਾਰ ਇੱਕ ਬੇਨਤੀ ਕਰਿਆ ਕਰਦਾ, ਗੁਰਮੁਖੋ ਜਦੋਂ ਤੁਹਾਨੂੰ ਕੋਈ ਫਤਿਹ ਬੁਲਾਵੇ, ਪਹਿਲੀ ਤਾਂ ਗੱਲ ਇੱਕ ਯਤਨ ਆਪ ਕਰਿਆ ਕਰੋ, ਕਿਉਂਕਿ ਗੁਰੂ ਦਾ ਹੁਕਮ ਹੈ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਗਜਾਵੇ। ਜੇ ਕੋਈ ਫਤਿਹ ਬੁਲਾਉਂਦਾ ਹੈ ਤਾਂ ਫਤਿਹ ਦਾ ਜਵਾਬ ਗੱਜ ਕੇ ਦਿਆ ਕਰੋ। ਇਹ ਬਹੁਤੀ ਵਾਰੀ ਸ਼ਿਕਾਇਤ ਹੁੰਦੀ ਹੈ ਜੀ, ਫਲਾਣੇ ਬੰਦੇ ਨੂੰ ਫਤਿਹ ਬੁਲਾਈਏ, ਉਹ ਜਵਾਬ ਨਹੀਂ ਦਿੰਦਾ। ਜੇ ਉਹਨੇ ਫਤਿਹ ਬੁਲਾਈਏ ਨਾ, ਅਤੇ ਬਾਣੀ ਕਰਕੇ ਬੁਲਾਈਏ, ਬਾਣੇ ਕਰਕੇ ਬੁਲਾਈਏ, ਸਾਡਾ ਸਤਿਕਾਰ ਕੀਤਾ ਹੈ, ਅਤੇ ਸਗੋਂ ਸਾਨੂੰ ਧੰਨਵਾਦ ਕਰਨਾ ਚਾਹੀਦਾ, ਵਾਹਿਗੁਰੂ ਜੀ ਇਹ ਜਿੰਨਾ ਮੇਰਾ ਸਤਿਕਾਰ ਬਣਿਆ ਹੈ ਬਾਣੀ ਕਰਕੇ ਅਤੇ ਬਾਣੇ ਕਰਕੇ ਤੁਸੀਂ ਦਵਾਇਆ ਹੈ, ਉਹਨਾਂ ਦਾ ਅਦਬ ਸਤਿਕਾਰ ਵੱਧਦਾ ਹੈ। ਜਿਵੇਂ ਜਿਵੇਂ ਅਸੀਂ ਗੁਰੂ ਨਾਲ ਜੁੜਦੇ ਹਾਂ, ਤਿਵੇਂ ਤਿਵੇਂ ਸਾਡਾ ਸਤਿਕਾਰ ਬਣਦਾ, ਸਾਡਾ ਮਾਣ ਬਣਦਾ, ਔਰ ਅਸੀਂ ਗੁਰੂ ਵਾਲੇ ਹੋਣ ਕਰਕੇ ਦੂਸਰਿਆਂ ਦੀਆਂ ਨਜ਼ਰਾਂ ਦੇ ਵਿੱਚ ਸਤਿਕਾਰੇ ਜਾਂਦੇ ਹਾਂ। ਇਹ ਸਾਡੀ ਇੱਕ ਸੋਭਾ ਹੈ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ ਸਾਰੀਆਂ ਚਿੰਤਾਵਾਂ ਖਤਮ, ਜਦੋਂ ਅਸੀਂ ਗੁਰੂ ਦੀ ਸ਼ਰਨ ਆ ਗਏ। ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਤਉ ਮੈਂ ਆਇਆ ਸ਼ਰਨੀ ਆਇਆ। ਆਓ ਇਸ ਤੋਂ ਅਗਲੀ ਪਾਵਨ ਪੰਕਤੀ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਭਰੋਸਾ ਆਇਆ ਕਿਰਪਾ ਆਇਆ।
ਦੇਖੋ ਹੁਣ ਇਸ ਮੁਬਾਰਕ ਪੰਕਤੀ ਦੇ ਰਾਹੀਂ ਮੇਰੇ ਪਾਤਸ਼ਾਹ ਨੇ ਕਿੰਨਾ ਤਰਸ ਕਰਕੇ ਸਾਨੂੰ ਇਹ ਗੱਲ ਸਮਝਾਈ ਹੈ। ਹੇ ਵਾਹਿਗੁਰੂ ਜੀ, ਮੇਰੇ ਮਨ ਦੇ ਵਿੱਚ ਭਰੋਸਾ ਹੈ ਕਿ ਮੈਂ ਆਪਣੇ ਗੁਰੂ ਦੇ ਕੋਲ ਚੱਲਿਆ ਹਾਂ, ਅਤੇ ਜੋ ਮੈਂ ਆਪਣੇ ਗੁਰੂ ਦੇ ਕੋਲ ਆਪਣੀ ਦਾਦ ਫਰਿਆਦ ਰੱਖਾਂਗਾ, ਮੇਰਾ ਸਤਿਗੁਰੂ ਮੇਰੀ ਵੇਦਨਾ ਨੂੰ ਸੁਣੇਗਾ, ਔਰ ਜੋ ਵੀ ਮੇਰੀ ਮੰਗ ਹੈ ਉਸਨੂੰ ਪੂਰਿਆਂ ਕਰੇਗਾ। ਅਸੀਂ ਬੜੀ ਵਾਰ ਸਰਵਣ ਕਰਦੇ ਹਾਂ, ਜਦੋਂ ਅਸੀਂ ਘਰ ਤੋਂ ਤੁਰਦੇ ਹਾਂ ਨਾ, ਸਾਡੇ ਮਨ ਦੀ ਕੋਈ ਭਾਵਨਾ ਹੋਵੇ, ਅਰਦਾਸ ਹੋਵੇ, ਤਾਂ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਜਾਂਦੇ ਹਾਂ, ਅਤੇ ਸਾਡੀ ਉਸ ਭਾਵਨਾ ਨੂੰ ਫਲ ਲੱਗ ਜਾਂਦਾ ਹੈ। ਤਾਂ ਕਰਕੇ ਗੁਰੂ ਕਾ ਸਿੱਖ ਜਿਹੜਾ ਹੈ, ਉਹ ਜਦੋਂ ਵੀ ਅਰਦਾਸ ਕਰਦਾ ਹੈ, ਅਤੇ ਅਰਦਾਸ ਕਰਦੇ ਸਮੇਂ ਕਹਿੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਅਸੀਂ ਅਰਦਾਸ ਵਿੱਚ ਪਾਵਨ ਪੰਕਤੀਆਂ ਪੜ੍ਹਦੇ ਹਾਂ। ਹੁਣ ਇੱਥੇ ਇੱਕ ਮੈਂ ਬੇਨਤੀ ਕਰਨੀ ਜ਼ਰੂਰੀ ਸਮਝਦਾ ਗੁਰਮੁਖੋ। ਹੁਣ ਇੱਥੇ ਕੀ ਹੈ, ਜਦੋਂ ਅਸੀਂ ਇਹ ਦੋ ਪੰਕਤੀਆਂ ਪੜ੍ਹਦੇ ਹਾਂ ਨਾ, ਅਤੇ ਇਹਨਾਂ ਦੇ ਵਿੱਚੋਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ। ਜਿਵੇਂ ਇਸਲਾਮ ਦੇ ਵਿੱਚ ਖੈਰਾਤ, ਖੈਰਾਤ ਕਹਿੰਦੇ ਨੇ ਦਾਨ ਦੇਣ ਨੂੰ, ਖੈਰਾਤ ਦੇਣੀ, ਜਿਹਨੂੰ ਅਸੀਂ ਖੈਰ ਵੀ ਕਹਿ ਦਿੰਦੇ, ਸ਼ੇਖ ਫਰੀਦਾ ਖੈਰ ਦੀਜੇ ਬੰਦਗੀ, ਇਹ ਫਾਰਸੀ ਦਾ ਸ਼ਬਦ ਹੈ। ਅਸੀਂ ਇਹ ਖੈਰ ਜਿਹੜੀ ਹੈ ਰੋਜ਼ਾਨਾ ਗੁਰੂ ਦੇ ਕੋਲੋਂ ਮੰਗਦੇ ਜਦੋਂ ਵੀ ਅਰਦਾਸ ਕਰਦੇ ਹਾਂ। ਬਜ਼ੁਰਗ ਜਿਹੜੇ ਨੇ ਨਾ, ਪੁਰਾਤਨ ਬਜ਼ੁਰਗ, ਉਹਨਾਂ ਦੇ ਜਦੋਂ ਗੋਡੀਆਂ ਹੱਥ ਲਾਉਣੇ, ਪੈਰੀਆਂ ਹੱਥ ਲਾਉਣੇ, ਸਤਿਕਾਰ ਦੇਣਾ, ਅਤੇ ਉਹ ਪਿਆਰ ਵਿੱਚ ਭਿੱਜ ਕੇ ਕਸੀਸ ਦਿਆ ਕਰਦੇ ਸੀ, ਤੈਨੂੰ ਸੱਤੇ ਖੈਰਾਂ। ਇਹ ਨਹੀਂ ਪਤਾ ਕਿ ਇਸਲਾਮ ਦੀਆਂ ਸੱਤ ਖੈਰਾਂ ਕਿਹੜੀਆਂ ਹੋਣ, ਪਰੰਤੂ ਇਹ ਸੱਤ ਖੈਰਾਂ ਜਿਹੜੀਆਂ, ਦਾਨ ਜਿਹੜੇ ਹੈ, ਅਸੀਂ ਰੋਜ਼ਾਨਾ ਹੀ ਜਦੋਂ ਵੀ ਅਰਦਾਸ ਕਰਦੇ ਹਾਂ ਮੰਗਦੇ ਹਾਂ, ਰੋਜ਼ਾਨਾ ਹੀ ਮੰਗਦੇ ਹਾਂ। ਜਦੋਂ ਗੁਰੂ ਕਾ ਸਿੱਖ ਇਸ ਭਰੋਸੇ ਨੂੰ ਲੈ ਕੇ ਜਾਂਦਾ ਹੈ, ਅਸੀਂ ਗੁਰੂ ਦੇ ਕੋਲੋਂ ਮੰਗਿਆ ਸਿੱਖਾਂ ਨੂੰ ਸਿੱਖੀ ਦਾਨ, ਹੇ ਮੇਰੇ ਮਾਲਕ ਜੀ ਕਿਰਪਾ ਕਰੋ ਸਾਨੂੰ ਸਿੱਖੀ ਦਾ ਦਾਨ ਦੇ ਦਿਓ, ਕਿਉਂਕਿ ਸਿੱਖੀ ਕਦੇ ਮੁੱਲ ਨਹੀਂ ਮਿਲਦੀ, ਸਿੱਖੀ ਕਦੇ ਵੀ ਮੁੱਲ ਨਹੀਂ ਮਿਲਦੀ। ਸਿੱਖੀ ਦਾ ਦਾਨ ਮੰਗਿਆ ਸੀ, ਅਸੀਂ ਤੁਹਾਡੀ ਸਿੱਖਿਆ ਨੂੰ ਸੁਣਨ ਲੱਗ ਪਈਏ, ਸਾਡਾ ਇਹ ਮਨ ਬਣ ਜਾਵੇ, ਅਸੀਂ ਤੁਹਾਡੀ ਸਿੱਖਿਆ ਅਨੁਸਾਰੀ ਹੋ ਜਾਈਏ, ਅਸੀਂ ਤੁਹਾਡੀ ਗੱਲ ਨੂੰ ਸਿੱਖ ਸਕੀਏ। ਜਿੱਥੇ ਅਸੀਂ ਸਿੱਖੀ ਦਾ ਦਾਨ ਮੰਗਿਆ, ਉੱਥੇ ਨਾਲ ਹੀ ਮੰਗ ਲਿਆ ਕੇਸ ਦਾਨ। ਹੁਣ ਕਿਰਪਾ ਕਰੋ ਮੇਰਾ ਮਨ ਜਿਹੜਾ ਕਈ ਵਾਰ ਭਰਮ ਜਾਂਦਾ ਹੈ ਕਿ ਮੈਂ ਸੋਹਣਾ ਨਹੀਂ ਬਣਿਆ, ਮੈਨੂੰ ਰੱਬ ਨੇ ਸੋਹਣਾ ਨਹੀਂ ਬਣਾਇਆ, ਜਿਸ ਕਾਰਨ ਕਰਕੇ ਅਸੀਂ ਸਾਬਤ ਸੂਰਤ ਰੱਬ ਦੀ ਭੰਨੇ ਬੇਈ ਮਾਣ ਵਾਲੀ ਅਵਸਥਾ ਨੂੰ ਅਪਣਾ ਲਿਆ ਹੈ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਸਾਨੂੰ ਇਹ ਦਾਨ ਵੀ ਬਖਸ਼ ਦਿਓ ਤਾਂ ਕਿ ਅਸੀਂ ਸਾਬਤ ਸੂਰਤ ਹੋਈਏ, ਅਸੀਂ ਸਾਬਤ ਸੂਰਤ ਹੋਈਏ, ਸਾਨੂੰ ਕੇਸ ਦਾਨ। ਅਤੇ ਮਾਲਕ ਨੇ ਇਹ ਦਾਨ ਦਿੱਤਾ ਹੋਇਆ ਹੈ, ਦਿੱਤਾ ਹੋਇਆ ਹੈ। ਜਦੋਂ ਅਸੀਂ ਦਾਨ ਸੰਬੰਧ ਵੀ ਸੁਣਦੇ ਹਾਂ ਨਾ, ਤਾਂ ਉਹਨਾਂ ਦੇ ਬੋਲਾਂ ਦੇ ਵਿੱਚ ਹੁੰਦਾ ਹੈ ਕਿ ਭਾਈ ਤੁਸੀਂ ਕਹਿ ਦਿੰਦੇ ਹੋ ਜਦੋਂ ਗੁਰੂ ਕਿਰਪਾ ਕਰੇਗਾ ਉਦੋਂ ਦਾੜੀ ਕੇਸ ਰੱਖ ਲਵਾਂਗੇ, ਤੁਸੀਂ ਕੈਂਚੀ ਨਾ ਲਾਵੋ, ਤੁਸੀਂ ਕੈਂਚੀ ਲਾਉਣੀ ਛੱਡ ਦਿਓ, ਪਰਮੇਸ਼ਰ ਤਾਂ ਦਾਨ ਕਰ ਰਿਹਾ। ਬਲਕਿ ਸਾਡਾ ਇੱਕ ਭਰੋਸਾ ਬਣ ਜਾਵੇ ਕਿ ਜਿੱਡਾ ਸੋਹਣਾ ਸਾਨੂੰ ਰੱਬ ਨੇ ਬਣਾਇਆ ਇਹਦੇ ਤੋਂ ਵੱਧ ਕੇ ਸੋਹਣੇ ਅਸੀਂ ਕਦੇ ਵੀ ਨਹੀਂ ਬਣ ਸਕਦੇ। ਫਿਰ ਨਾਲ ਅਸੀਂ ਮੰਗਦੇ ਹਾਂ ਰਹਿਤ ਦਾਨ। ਹੁਣ ਸਾਡੀ ਰਹਿਤ ਵੀ ਹੋਵੇ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀਂ। ਹੇ ਵਾਹਿਗੁਰੂ, ਅਸੀਂ ਆਪ ਜੀ ਦੀ ਗੁਰਬਾਣੀ ਦੇ ਅਨੁਸਾਰ, ਆਪ ਜੀ ਦੀ ਦਿੱਤੀ ਹੋਈ ਮਤ ਦੇ ਅਨੁਸਾਰੀ ਵੀ ਬਣ ਜਾਈਏ, ਇਹ ਵੀ ਇੱਕ ਕਿਰਪਾ ਕਰ ਦਿਓ। ਅਸੀਂ ਰਹਿਤਵਾਨ ਵੀ ਹੋ ਜਾਈਏ, ਅਸੀਂ ਆਪਣੇ ਸਿਧਾਂਤਾਂ ਦੀ ਪਾਲਣਾ ਕਰਨ ਵਾਲੇ ਵੀ ਬਣ ਜਾਈਏ। ਫਿਰ ਸਤਿਗੁਰੂ ਦੇ ਹਜ਼ੂਰ ਅਸੀਂ ਬੇਨਤੀ ਕੀਤੀ ਬਿਵੇਕ ਦਾਨ। ਬਿਵੇਕ ਕਹਿੰਦੇ ਨੇ ਸਾਨੂੰ ਪਤਾ ਚੱਲ ਜਾਵੇ ਸਾਡੇ ਲਈ ਮੰਦਾ ਕੀ ਹੈ ਅਤੇ ਚੰਗਾ ਕੀ ਹੈ, ਸਾਨੂੰ ਕਰਨਾ ਕੀ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਇਹ ਕਿਰਪਾ ਕਰੋ, ਸਾਨੂੰ ਵਿਵੇਕ ਬੁੱਧੀ ਦੀ ਦਾਤ ਵੀ ਦੇ ਦਿਓ, ਨਹੀਂ ਤਾਂ ਜ਼ਿਆਦਾਤਰ ਅਸੀਂ ਦੂਸਰਿਆਂ ਦੇ ਮਗਰ ਲੱਗ ਕੇ ਚੱਲਦੇ ਹਾਂ, ਅਸੀਂ ਦੂਸਰਿਆਂ ਦੇ ਮਗਰ ਹੀ ਚੱਲਦੇ ਹਾਂ, ਆਪਣੀ ਅਕਲ ਨੂੰ ਅਸੀਂ ਘੱਟ ਹੀ ਵਰਤਦੇ ਹਾਂ। ਰੱਬ ਨੇ ਸਾਨੂੰ ਬੁੱਧੀ ਦਿੱਤੀ ਸੀ, ਦਿਮਾਗ ਦਿੱਤਾ ਸੀ, ਪਰੰਤੂ ਅਸੀਂ ਇਸ ਦਿਮਾਗ ਦੀ ਵਰਤੋਂ ਨਾ ਕੀਤੀ। ਇਸ ਦਿਮਾਗ ਦੇ ਵਿੱਚ ਵਿਚਾਰ ਤਾਂ ਆਉਣੇ ਸੀ, ਅਸੀਂ ਗੁਰੂ ਦੀ ਬਾਣੀ ਪੜ੍ਹਦੇ, ਗੁਰੂ ਦੇ ਬੋਲ ਸਾਡੇ ਦਿਮਾਗ ਦੇ ਵਿੱਚ ਵੱਜਦੇ, ਅਸੀਂ ਫਿਰ ਗੁਰੂ ਦੀ ਬਾਣੀ ਅਨੁਸਾਰ ਚੱਲਦੇ, ਪਰੰਤੂ ਅਸੀਂ ਦੂਸਰਿਆਂ ਦੇ ਅਨੁਸਾਰ ਹੀ ਹੋ ਕੇ ਚੱਲ ਪਏ, ਇਕੱਲੇ ਮਨ ਦੇ ਅਨੁਸਾਰ ਹੀ ਨਹੀਂ, ਬੰਦਿਆਂ ਦੇ ਅਨੁਸਾਰ ਹੀ ਹੋ ਕੇ ਵੀ ਚੱਲ ਪਏ। ਇਹ ਕਿਰਪਾ ਕਰੋ, ਸਾਨੂੰ ਵਿਵੇਕ ਬੁੱਧੀ ਦੀ ਦਾਤ ਮਿਲ ਜਾਵੇ। ਔਰ ਇੱਕ ਦਾਨ ਅਸੀਂ ਮੰਗਦੇ ਹਾਂ ਜਿਹਨੂੰ ਅਸੀਂ ਕਈ ਵਾਰ ਕਹਾਂਗੇ ਵਿਸ਼ਵਾਸ ਅਤੇ ਭਰੋਸਾ, ਜਿਹੜਾ ਇਹ ਦੋਵੇਂ ਇੱਕੋ ਹੀ ਸ਼ਬਦ ਦੇ, ਜਿਵੇਂ ਕਹਿ ਲਈਏ ਕਿ ਇਹਨਾਂ ਨੂੰ ਬਦਲਿਆ ਹੋਇਆ ਨਹੀਂ। ਇੱਕ ਕਿਰਪਾ ਹੋਰ ਕਰੋ, ਮੈਨੂੰ ਵਿਸ਼ਵਾਸ ਬਣ ਜਾਵੇ, ਮੈਨੂੰ ਤੁਹਾਡੇ 'ਤੇ ਵਿਸ਼ਵਾਸ ਬਣ ਜਾਵੇ। ਜਦੋਂ ਵਿਸ਼ਵਾਸ ਬਣ ਜਾਂਦਾ ਨਾ ਕਿ ਮੇਰਾ ਪੂਰਾ ਗੁਰੂ ਸਮਰੱਥ ਹੈ, ਉਹ ਵਿਅਕਤੀ ਥਾਂ ਥਾਂ 'ਤੇ ਕਦੇ ਭਟਕਦਾ ਨਹੀਂ ਜੇ, ਫਿਰ ਉਹਨੂੰ ਇੱਕ ਭਰੋਸਾ ਵੀ ਮਿਲ ਜਾਂਦਾ। ਭਰੋਸੇ ਦਾ ਦਾਨ ਮੰਗਿਆ ਸੀ, ਉਹ ਵੀ ਮਿਲ ਜਾਂਦਾ। ਉਹਨਾਂ ਨੂੰ ਭਰੋਸਾ ਹੋ ਗਿਆ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਜਦੋਂ ਅਸੀਂ ਗੁਰੂ ਦੇ ਕੋਲੋਂ ਗੁਰਮੁਖੋ ਨਾਮ ਦੀ ਦਾਤ ਮੰਗਦੇ ਨਾ, ਜਦੋਂ ਸਾਨੂੰ ਇਹ ਸੱਤੇ ਹੀ ਦਾਤਾਂ ਮਿਲ ਜਾਂਦੀਆਂ ਨੇ, ਉਸ ਵੇਲੇ ਕੀ ਹੁੰਦਾ, ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੇ ਵਿੱਚ ਸਾਡਾ ਆਤਮਿਕ ਇਸ਼ਨਾਨ ਹੋ ਜਾਂਦਾ ਹੈ। ਗੁਰੂ ਦੇ ਕੋਲ ਗਏ, ਗੁਰੂ ਦੇ ਕੋਲ ਜਾ ਕੇ ਬੇਨਤੀ ਕੀਤੀ, ਭਰੋਸੇ ਆਇਆ, ਕਿਰਪਾ ਆਇਆ। ਜੇ ਮੈਂ ਆਪ ਜੀ ਦੇ ਹਜ਼ੂਰ ਬੈਠਾ ਹੈ ਨਾ, ਮੈਂ ਬੈਠ ਕੇ ਕੀਰਤਨ ਕਰ ਰਿਹਾ ਹਾਂ, ਪਾਠ ਕਰ ਰਿਹਾ ਹਾਂ, ਕਥਾ ਕਰ ਰਿਹਾ ਹਾਂ, ਜਾਂ ਮੈਂ ਸ਼ਰਵਣ ਕਰ ਰਿਹਾ ਹਾਂ, ਹੇ ਮੇਰੇ ਵਾਹਿਗੁਰੂ, ਇਹ ਤੇਰੀ ਕਿਰਪਾ ਦੇ ਸਦਕਾ ਹੈ। ਆਓ ਇਸ ਤੋਂ ਅੱਗੇ ਸ਼ਰਵਣ ਕਰਦੇ ਹਾਂ।
ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰੇ ਪਠਾਇਆ।
ਫਿਰ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ ਬੇਨਤੀ, ਹੇ ਮੇਰੇ ਵਾਹਿਗੁਰੂ ਜੀ, ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੈ ਤਿਵੇਂ ਰੱਖੋ। ਇਹ ਦੇਖੋ, ਅਰਦਾਸ ਕਰਦੇ ਸਮੇਂ ਇਹ ਸ਼ਬਦ ਕਿਤੇ ਤੁਹਾਡੀ ਮੇਰੀ ਆਪਾਂ ਸਾਰਿਆਂ ਦੀ ਰਸਨਾ 'ਤੇ ਆ ਜਾਵੇ ਕਿ ਹੇ ਵਾਹਿਗੁਰੂ ਜੀ, ਆਪਣੀ ਰਜ਼ਾ ਵਿੱਚ ਰਾਜ਼ੀ ਰੱਖਿਓ। ਕਿਉਂਕਿ ਜੇ ਅਸੀਂ ਇਹ ਦਾਤ ਮੰਗਦੇ ਨਾ, ਆਪਣੀ ਰਜ਼ਾ ਦੇ ਵਿੱਚ ਰਾਜ਼ੀ ਰੱਖਿਓ, ਅਤੇ ਫਿਰ ਭਾਵੇਂ ਦੁੱਖ ਵੀ ਹੋਵੇ, ਦੁੱਖ ਦੇ ਵਿੱਚ ਵੀ ਸਾਨੂੰ ਸੁਖੀ ਪ੍ਰਤੀਤ ਹੋਵੇਗਾ। ਪਰੰਤੂ ਇਹ ਦਾਤ ਅਸੀਂ ਬਹੁਤ ਘੱਟ ਮੰਗਦੇ ਹਾਂ, ਅਤੇ ਮੰਗਣੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਕਿਰਪਾ ਕਰਿਓ, ਮੈਨੂੰ ਆਪਣੀ ਰਜ਼ਾ ਦੇ ਵਿੱਚ ਰਾਜ਼ੀ ਰੱਖਿਓ। ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰੇ ਪਠਾਇਆ ਰਹਾਓ। ਇਹ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਸੀ ਜਿਨ੍ਹਾਂ ਦੀ ਆਪਾਂ ਵਿਚਾਰ ਕਰ ਰਹੇ ਹਾਂ। ਕਹਿੰਦੇ, ਹੇ ਮੇਰੇ ਮਾਲਕ ਜੀ, ਮੇਰੇ ਗੁਰੂ ਨੇ ਕਿਰਪਾ ਕਰਕੇ, ਮੇਰੇ ਗੁਰੂ ਨੇ ਮੈਨੂੰ ਰਸਤਾ ਵਿਖਾਇਆ ਹੈ, ਮੈਨੂੰ ਗੁਰੂ ਨੇ ਤੁਹਾਡੇ ਕੋਲ ਭੇਜਿਆ, ਮੇਰੇ ਗੁਰੂ ਨੇ ਦੱਸਿਆ। ਹੁਣ ਦੇਖੋ, ਜਿਵੇਂ ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਗੁਰਬਾਣੀ ਨੂੰ ਸਮਝਦੇ ਹਾਂ, ਤਿਵੇਂ ਤਿਵੇਂ ਗੁਰੂ ਕਿਰਪਾ ਕਰਕੇ ਸਾਡਾ ਮਾਰਗ ਦਰਸ਼ਨ ਬਣ ਕੇ ਸਾਡੀ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ। ਭਾਵੇਂ ਕਿ ਇਹ ਗੁਰੂ ਦਾ ਸੁਭਾਅ ਹੈ, ਗੁਰੂ ਹੀ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ, ਪਰ ਸਾਡਾ ਵੀ ਇੱਕ ਫਰਜ਼ ਬਣਦਾ ਹੈ ਅਸੀਂ ਆਪਣੇ ਗੁਰੂ ਨੂੰ ਵੀ ਚੇਤੇ ਵਿੱਚ ਰੱਖੀਏ ਅਤੇ ਪਰਮੇਸ਼ਰ ਦੇ ਹਜ਼ੂਰ ਬੇਨਤੀ ਕਰਨੀ ਵੀ ਆ ਜਾਵੇ। ਅਸੀਂ ਆਪਣੇ ਗੁਰੂ ਨੂੰ ਮੋਹਰੀ ਰੱਖੀਏ। ਜ਼ਿਆਦਾਤਰ ਅਸੀਂ ਆਪਣੇ ਆਪ ਨੂੰ ਮੋਹਰੀ ਰੱਖਦੇ ਹਾਂ, ਕੋਈ ਵੀ ਗੱਲ ਹੋਵੇ, ਮੈਂ ਐਂਉਂ ਕੀਤਾ, ਮੈਂ ਦਿਮਾਗ ਵਰਤਿਆ, ਮੈਂ ਫਿਰ ਆਹ ਚਾਲ ਖੇਡੀ, ਜ਼ਿਆਦਾਤਰ ਇਹੀ ਗੱਲਾਂ ਹੁੰਦੀਆਂ। ਅਸੀਂ ਗੁਰੂ ਨੂੰ ਇੱਕ ਪਾਸੇ ਛੱਡ ਦਿੰਦੇ ਹਾਂ। ਜੇ ਕਿਤੇ ਸਾਡੇ ਵਰਗੇ ਨੂੰ ਕੋਚਾ ਉਹਦਾ ਵੀ ਮਿਲ ਗਿਆ ਤਾਂ ਉਹ ਵੀ ਕਹਿੰਦਾ ਹੈ ਜੀ ਇਹ ਮੇਰੀ ਲਿਆਕਤ ਹੈ, ਇਹ ਮੇਰੀ ਮਿਹਨਤ ਹੈ। ਨਹੀਂ ਗੁਰਮੁਖੋ, ਇਹ ਮਾਲਕ ਦੀ ਕਿਰਪਾ ਹੈ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਅਸੀਂ ਜਦੋਂ ਗੁਰੂ ਨੂੰ ਸਨਮੁਖ ਰੱਖਾਂਗੇ, ਅੱਗੇ ਅੱਗੇ ਗੁਰੂ ਨੂੰ ਰੱਖਾਂਗੇ, ਤਦੋਂ ਸਾਡਾ ਆਪਾ ਗੁਆਚਦਾ ਹੈ। ਪਰ ਆਪੇ ਨੂੰ ਅਸੀਂ ਛੱਡਣ ਵਾਸਤੇ ਤਿਆਰ ਨਹੀਂ। ਜਿਨ੍ਹਾਂ ਨੇ ਆਪੇ ਨੂੰ ਗਵਾ ਲਿਆ, ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਜ਼ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਹੇ ਮੇਰੇ ਮਾਲਕ ਵਾਹਿਗੁਰੂ ਜੀ, ਮੈਨੂੰ ਗੁਰੂ ਨੇ ਆਪ ਜੀ ਦੇ ਪਾਸ ਭੇਜਿਆ ਹੈ, ਗੁਰੂ ਨੇ ਤੁਹਾਡੇ ਦਰ ਦਾ ਰਸਤਾ ਦਿਖਾਇਆ ਹੈ। ਹੇ ਮੇਰੇ ਮਾਲਕ, ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਕਿਰਪਾ ਕਰਕੇ ਮੈਨੂੰ ਆਪਣੀ ਰਜ਼ਾ ਦੇ ਵਿੱਚ ਰਾਜ਼ੀ ਰੱਖੋ। ਕਿਰਪਾ ਕਰੋ, ਮੈਨੂੰ ਨਾਮ ਬਾਣੀ ਦੀ ਦਾਤ ਬਖਸ਼ ਕੇ ਨਵਾਜੋ। ਜਦੋਂ ਅਸੀਂ ਇਹ ਬੇਨਤੀਆਂ ਕਰਦੇ ਹਾਂ ਤੇ ਮੇਰਾ ਪਾਤਸ਼ਾਹ ਕਿਰਪਾ ਕਰਦਾ ਹੈ,
ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਮਹਾ ਦੁਤਰ ਮਾਇਆ,
ਹੇ ਵਾਹਿਗੁਰੂ ਜੀ, ਇਹ ਜੋ ਮਾਇਆ ਹੈ, ਮਾਇਆ ਦੀ ਨਦੀ, ਮਾਇਆ ਦਾ ਸਮੁੰਦਰ, ਇਹ ਬੜਾ ਹੀ ਔਖਾ ਤਰਨਾ ਹੈ, ਬੜਾ ਹੀ ਔਖਾ ਤਰਨਾ ਹੈ। ਕਿਉਂਕਿ ਜੈਸੀ ਅਗਨ ਉਧਰ ਮੇਂ ਤੈਸੀ ਬਾਹਰ ਮਾਇਆ, ਇਹ ਸੰਸਾਰ ਸਮੁੰਦਰ ਦੇ ਵਿੱਚ ਅਸੀਂ ਮੋਹ ਦੀ ਦਲਦਲ ਦੀ ਗੱਲ ਕਰ ਲਈਏ, ਪੰਕ ਜੋ ਮੋਹ ਪਗਨੀ ਚਾਲੇ, ਹਮ ਦੇਖਾ ਤੈਨ ਡੂਬੀ ਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਅੱਖਾਂ ਦੇ ਨਾਲ ਦੇਖਿਆ, ਬਹੁਤ ਸਾਰੇ ਲੋਕ ਜਿਹੜੇ ਸਮੋਹ ਦੀ ਦਲਦਲ ਦੇ ਵਿੱਚ ਧੱਸ ਜਾਂਦੇ ਨੇ। ਇਹ ਦਲਦਲ ਹੁੰਦੀ ਇਸੇ ਤਰ੍ਹਾਂ ਦੀ ਹੈ, ਕਦੀ ਆਪਾਂ ਦੇਖੀ ਹੋਵੇਗੀ ਦਰਿਆਵਾਂ ਨਦੀਆਂ ਦੇ ਕੰਢਿਆਂ 'ਤੇ, ਔਰ ਜਿਹਦੇ ਵਿੱਚ ਬੜੇ ਬਲ ਵਾਲੇ ਪਸ਼ੂ ਜਿਹੜੇ ਨੇ ਹਾਥੀ ਵਰਗੇ, ਉਹ ਵੀ ਇੱਕ ਵਾਰ ਫਸ ਜਾਣ ਅਤੇ ਉਹਨਾਂ ਦਾ ਨਿਕਲਣਾ ਬੜਾ ਔਖਾ ਹੁੰਦਾ ਹੈ। ਇਹ ਦੁਨਿਆਵੀ ਦਲਦਲ ਸੀ, ਬਾਹਰਲੀ ਦਲਦਲ ਸੀ। ਹੁਣ ਅਸੀਂ ਉਸ ਦਲਦਲ ਦੀ ਗੱਲ ਕਰਦੇ ਜਿਹੜੀ ਮੋਹ ਦੀ ਦਲਦਲ ਸਾਡੇ ਅੰਦਰ ਬਣੀ ਹੋਈ ਹੈ। ਬਰਦੰਤ ਜ਼ਰੂਆ ਹਿਤ ਅੰਤ ਮਾਇਆ, ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ ਤਿਵੇਂ ਤਿਵੇਂ ਸਾਡੇ ਦੇ ਵਿੱਚ ਘਰ ਪਰਿਵਾਰ ਸੰਸਾਰ ਦਾ ਮੋਹ, ਦੁਨਿਆਵੀ ਵਸਤਾਂ ਦਾ ਮੋਹ ਜਿਹੜਾ ਉਹ ਵੱਧਦਾ ਜਾਂਦਾ। ਅਸੀਂ ਇਸ ਮੋਹ ਦੀ ਦਲਦਲ ਦੇ ਵਿੱਚ ਰੋਜ਼ਾਨਾ ਧੱਸਦੇ ਜਾਂਦੇ, ਇਹਦੇ ਵਿੱਚ ਤਰਨਾ ਬੜਾ ਔਖਾ ਹੈ, ਕਿਉਂਕਿ ਦਲਦਲ ਦੇ ਵਿੱਚ ਕਦੀ ਤਰਿਆ ਨਹੀਂ ਜਾਂਦਾ। ਦਲਦਲ ਦੇ ਵਿੱਚ ਤਾਂ ਤੁਰਨ ਵੀ ਲੱਗੇ ਬੰਦਾ ਤਾਂ ਉਹ ਹੋਰ ਠਾਣ ਨੂੰ ਜਾਂਦਾ। ਹੇ ਮੇਰੇ ਮਾਲਕ ਵਾਹਿਗੁਰੂ ਜੀ, ਇਸ ਤਰ੍ਹਾਂ ਦਾ ਇਹ ਮਾਇਆ ਦੀ ਨਦੀ ਜਿਹੜੀ ਹੈ, ਮਾਇਆ ਮੋਹ ਦਾ ਪ੍ਰਭਾਵ ਜਿਹੜਾ ਹੈ, ਇਹਨੂੰ ਤਰਨਾ ਬੜਾ ਔਖਾ ਹੈ।
ਜੈਸੇ ਪਵਨ ਝੁਲਾਇਆ,
ਹੁਣ ਅਗਲੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਹਵਾ ਵਗੇ ਦਰਿਆਵਾਂ ਨਦੀਆਂ ਸਾਗਰਾਂ ਦੇ ਵਿੱਚ ਆਪਾਂ ਦੇਖਦੇ ਬੜੀਆਂ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ, ਜਦੋਂ ਹਵਾ ਆਉਂਦੀ ਹੈ ਵੱਡੇ ਵੱਡੇ ਜਹਾਜ਼ ਜਿਹੜੇ ਨੇ ਉਹ ਡੋਲਦੇ ਨੇ, ਇਹ ਜਿਹੜਾ ਹਵਾ ਚੱਲ ਰਹੀ ਹੈ, ਆਲੇ ਦੁਆਲੇ ਤੋਂ ਲਹਿਰਾਂ ਉੱਠ ਰਹੀਆਂ ਨੇ, ਸਾਡੇ ਮਨ ਦੇ ਅੰਦਰ ਕਈ ਪ੍ਰਕਾਰ ਦੇ ਸੰਕਲਪ ਵਿਕਲਪ ਉੱਠ ਰਹੇ ਨੇ, ਜਿਨ੍ਹਾਂ ਦੇ ਵਿੱਚ ਅਸੀਂ ਡੋਲਦੇ ਫਿਰਦੇ ਹਾਂ। ਹਮ ਡੋਲਤ ਬੇੜੀ ਪਾਪ ਭਰੀ ਹੈ, ਇੱਕ ਤਾਂ ਇਹ ਹੈ, ਔਰ ਦੂਸਰੇ ਪਾਸੇ ਸਾਡੀ ਬੇੜੀ ਜਿਹੜੀ ਹੈ ਉਹ ਵੀ ਔਗਣ ਨਾਲ ਭਰੀ ਪਈ ਹੈ। ਹੇ ਮੇਰੇ ਮਾਲਕ ਜੀ, ਕਿਰਪਾ ਕਰੋ, ਜਿਵੇਂ ਜਿਵੇਂ ਮੈਂ ਇਸ ਗੱਲ ਨੂੰ ਸੁਣਦਾ ਹਾਂ,
ਸੁਣ ਸੁਣ ਹੀ ਡਰਾਇਆ,
ਮੈਂ ਤੇ ਸੁਣ ਸੁਣ ਕੇ ਹੀ ਆਪਣੇ ਮਨ ਦੇ ਵਿੱਚ ਬੜਾ ਡਰ ਰੱਖਦਾ ਹੈ। ਕਿਉਂਕਿ ਜਦੋਂ ਆਪਾਂ ਪੁਰਾਣ ਕਥਾਵਾਂ ਨੂੰ ਸੁਣੀਏ ਨਾ, ਤੇ ਉਹਨਾਂ ਦੇ ਵਿੱਚ ਜਦੋਂ ਅਸੀਂ ਇਹ ਮਿਥੇ ਹੋਏ ਸਾਗਰਾਂ ਦੀਆਂ ਗੱਲਾਂ ਸੁਣਦੇ ਹਾਂ, ਉਹਨਾਂ ਦੇ ਸੁਣ ਸੁਣ ਕੇ ਬੜਾ ਮਨ ਦੇ ਵਿੱਚ ਡਰ ਆਉਂਦਾ ਹੈ। ਇਵੇਂ ਤਰਨੀ ਨਦੀ ਹੈ, ਅਸੀਂ ਕਿਵੇਂ ਤਰਾਂਗੇ, ਜਿਹਨੂੰ ਲਹੂ ਪਾਕ ਦੀ ਨਦੀ ਕਹਿੰਦੇ ਹੈ। ਇਹੋ ਜਿਹੀਆਂ ਜਿਹੜੀਆਂ ਕੁਝ ਕਾਲਪਨਿਕ ਕਥਾਵਾਂ, ਜਿਹੜੀਆਂ ਪੁਰਾਣਕ ਕਥਾਵਾਂ ਜਿਹੜੀਆਂ, ਗੱਲ ਸੀ ਬੰਦੇ ਨੂੰ ਪ੍ਰੇਰਨਾ ਦੇਣ ਵਾਸਤੇ ਕਿ ਕਿਸੇ ਢੰਗ ਦੇ ਨਾਲ ਇਹਨੂੰ ਡਰਾ ਸਮਝਾ ਕੇ ਪਰਮੇਸ਼ਰ ਦੇ ਲੜ ਲਾਇਆ ਜਾਵੇ। ਪਰ ਜਿਵੇਂ ਜਿਵੇਂ ਇਹ ਗੱਲਾਂ ਨੂੰ ਮੈਂ ਸੁਣਦਾ ਹਾਂ, ਜਾਂ ਅਸੀਂ ਧਾਰਮਿਕ ਗ੍ਰੰਥ ਪੋਥੀਆਂ ਦੇ ਵਿੱਚ ਪੜ੍ਹਦੇ ਹਾਂ, ਤੇਵੇਂ ਤੇਵੇਂ ਸੁਣ ਕੇ ਮਨ ਦੇ ਅੰਦਰ ਡਰ ਬਣਦਾ ਹੈ ਕਿ ਕਿਹੜੇ ਢੰਗ ਦੇ ਨਾਲ ਅਸੀਂ ਇਸ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ। ਔਰ ਜੇ ਅਸੀਂ ਜੀਵਨ ਦੇ ਵਿੱਚ ਚੰਗੇ ਕਰਮ ਨਹੀਂ ਕਰਦੇ, ਕੇਵਲ ਦੁਨਿਆਵੀ ਮੋਹ ਮਮਤਾ ਦੇ ਵਿੱਚ ਫਸ ਜਾਂਦੇ ਹਾਂ, ਤੇ ਇਹ ਵੀ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਕਿ ਜੋ ਧਰਮਰਾਜ ਹੈ ਉਹ ਸਾਡੇ ਪਾਸੋਂ ਜਦੋਂ ਲੇਖਾ ਪੁੱਛਦਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਹੁਣ ਜਦੋਂ ਮੈਂ ਇਹ ਅਣਮਤੀਆਂ ਦੇ ਪਾਸੋਂ ਸੁਣਦਾ ਹੈ ਕੋਈ ਧਰਮਰਾਜ ਲੇਖਾ ਵੀ ਮੰਗਦਾ ਹੈ, ਤੇ ਮੈਨੂੰ ਉਦੋਂ ਇਹ ਖਿਆਲ ਆਉਂਦਾ ਹੈ ਕਿ ਮੈਂ ਤੇ ਆਪਣੇ ਜੀਵਨ ਦੇ ਵਿੱਚ ਅਜੇ ਕੋਈ ਚੰਗਾ ਕਾਰਜ ਨਹੀਂ ਕੀਤਾ। ਦੇਖੋ ਇਹ ਗੱਲਾਂ ਆਪਾਂ ਕਰ ਰਹੇ ਹਾਂ, ਇਹ ਗੁਰੂ ਦੀ ਗੱਲ ਨਹੀਂ, ਗੁਰੂ ਸਾਨੂੰ ਸਮਝਾ ਰਿਹਾ ਕਿ ਤੁਸੀਂ ਕਿਹੜੇ ਢੰਗ ਨਾਲ ਆਪਣੇ ਇਸ਼ਟ ਦੇ ਹਜ਼ੂਰ ਬੇਨਤੀ ਕਰਨੀ ਹੈ। ਹੇ ਮੇਰੇ ਮਾਲਕ ਵਾਹਿਗੁਰੂ ਜੀ, ਸੁਣ ਸੁਣ ਹੀ ਡਰਾਇਆ ਕਰੋ ਧਰਮ ਰਾਇਆ, ਕਿ ਧਰਮ ਰਾਜ ਜਿਹੜਾ ਹੈ ਉਹ ਬੜਾ ਕਰੜੇ ਸੁਭਾਅ ਵਾਲਾ ਹੈ, ਉਹ ਬੜਾ ਸਖਤ ਸੁਭਾਅ ਵਾਲਾ ਹੈ। ਤਦੋਂ ਫਿਰ ਮੇਰੇ ਮਨ ਦੇ ਵਿੱਚ ਡਰ ਆਉਂਦਾ ਹੈ ਕਿ ਉਹ ਮੇਰੇ ਨਾਲ ਕਿਹੋ ਜਿਹਾ ਵਰਤਾਵਾ ਜਿਹੜਾ ਕਰੇਗਾ, ਕਿਸ ਤਰ੍ਹਾਂ ਦਾ ਵਰਤਾਰਾ ਵਰਤੇਗਾ, ਇਸ ਗੱਲ ਦਾ ਮੈਨੂੰ ਡਰ ਬਣਿਆ ਹੋਇਆ ਹੈ।
ਗ੍ਰਹਿ ਅੰਧ ਕੂਪਾਇਆ,
ਕੂਪ ਕਹਿੰਦੇ ਨੇ ਖੂਹ ਨੂੰ, ਕਹਿੰਦੇ ਇਹ ਜਿਹੜਾ ਘਰ ਹੈ, ਇਹ ਪਰਿਵਾਰ, ਇਹ ਸੰਸਾਰ ਅੰਨੇ ਖੂਹ ਦੀ ਤਰ੍ਹਾਂ, ਅੰਧਾ ਖੂਹ, ਡੂੰਘਾ ਖੂਹ ਜਿਹਨੂੰ ਅਸੀਂ ਕਹਿ ਲਈਏ, ਜਿਹਦੇ ਵਿੱਚ ਡਿੱਗੇ ਹੋਏ ਵਿਅਕਤੀ ਦੀ ਆਵਾਜ਼ ਵੀ ਬਾਹਰ ਨਾ ਸੁਣੇ, ਘੋਪਾ ਹਨੇਰਾ ਹੋਵੇ। ਕਹਿੰਦੇ ਇਹੋ ਜਿਹੇ ਖੂਹ ਦੇ ਵਿੱਚ ਅਸੀਂ ਡਿੱਗ ਪਏ ਹਾਂ, ਸੰਸਾਰਿਕ, ਪਰਿਵਾਰਿਕ ਔਰ ਤਰ੍ਹਾਂ ਤਰ੍ਹਾਂ ਦੀਆਂ ਵਸਤਾਂ ਦਾ ਮੋਹ, ਇਹ ਮੋਹ ਮਮਤਾ ਦੇ ਵਿੱਚ ਅਸੀਂ ਲੱਗੇ ਹੋਏ, ਡੂੰਘੇ ਖੂਹ ਦੇ ਵਿੱਚ ਡਿੱਗੇ ਹੋਏ ਹਾਂ, ਇਸ ਪਰਿਵਾਰਕ ਮੋਹ ਰੂਪੀ ਖੂਹ ਦੇ ਵਿੱਚ ਡਿੱਗੇ ਹੋਏ ਹਾਂ।
ਪਾਵਕ ਸਗਰ ਆਇਆ,
ਹੁਣ ਇੱਕ ਗੱਲ ਹੁੰਦੀ ਹੈ ਜੇ ਬੰਦਾ ਖੂਹ ਦੇ ਵਿੱਚ ਡਿੱਗਿਆ ਵੀ ਹੈ, ਹੁਣ ਜਦੋਂ ਖੂਹ ਦੇ ਵਿੱਚ ਡਿੱਗਿਆ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦਿੰਦਾ ਹੈ, ਪਾਣੀ ਘੱਟ ਹੋਵੇ ਉਹ ਗੁਜ਼ਾਰਾ ਕਰ ਲੈਂਦਾ ਹੈ, ਤਰਨ ਦੀ ਜਾਂਚ ਹੋਵੇ ਫਿਰ ਵੀ ਥੋੜ੍ਹਾ ਸਮਾਂ ਵਿਚਾਰਾ ਕੱਢਦਾ ਹੈ, ਅਤੇ ਜੇ ਉਸ ਖੂਹ ਦੇ ਵਿੱਚ ਬਲਦੀ ਅੱਗ ਹੋਵੇ, ਪਾਣੀ ਦੀ ਥਾਂ 'ਤੇ ਹੀ ਅੱਗ ਹੋਵੇ, ਫਿਰ ਉਹਦਾ ਬਚਾਅ ਕਿਵੇਂ ਹੋਵੇਗਾ? ਇੱਥੇ ਮੈਂ ਇੱਕ ਸੰਖੇਪ ਦੇ ਵਿੱਚ ਇਤਿਹਾਸਕ ਸਾਖੀ ਸਾਂਝੀ ਕਰਨੀ ਚਾਹੁੰਦਾ ਹੈ। ਗੁਰੂ ਕਾ ਪਿਆਰਾ ਸਿੱਖ ਭਾਈ ਮਨ ਜੀ, ਜਿਨ੍ਹਾਂ ਦੀ ਮੁਬਾਰਕ ਸਾਖੀ ਨੂੰ ਅਸੀਂ ਪਤਾ ਨਹੀਂ ਕਿੰਨੀ ਕੁ ਵਾਰ ਸਰਵਣ ਕੀਤਾ ਹੋਵੇ, ਜੋ ਨਾਮ ਬਾਣੀ ਦੇ ਵਿੱਚ ਭਿੱਜਿਆ ਹੋਇਆ ਹੈ, ਸੇਵਾ ਸਿਮਰਨ ਦੇ ਵਿੱਚ ਲੱਗਿਆ ਹੋਇਆ ਹੈ, ਅਤੇ ਗੁਰੂ ਕੇ ਲੰਗਰਾਂ ਦੇ ਵਾਸਤੇ ਲੱਕੜਾਂ ਲੈਣ ਵਾਸਤੇ ਜਾਂਦਾ ਹੈ, ਅਤੇ ਸੁਭਾਵਿਕ ਸ਼ਾਮਾਂ ਦਾ ਵਕਤ ਹੈ, ਇੱਕ ਝੱਖੜ ਆਉਂਦਾ ਹੈ, ਸਿਰ ਦੇ ਉੱਪਰ ਲੱਕੜੀਆਂ ਵੀ ਰੱਖੀਆਂ ਹੋਈਆਂ ਨੇ, ਅਤੇ ਸੁਭਾਵਿਕ ਪੈਰ ਫਿਸਲ ਜਾਂਦਾ ਹੈ, ਇੱਕ ਡੂੰਘੇ ਖੂਹ ਵਾਲੇ ਪਾਸੇ ਨੂੰ ਤਾਂ ਡਿੱਗ ਪੈਂਦੇ ਨੇ। ਅੱਜ ਵੀ ਇਤਿਹਾਸਕ ਯਾਦਗਾਰੀ ਅਸਥਾਨ ਹੈ, ਔਰ ਜਿਸ ਵੇਲੇ ਡਿੱਗ ਪੈਂਦਾ ਹੈ ਅਤੇ ਉਹਨੇ ਕੇਵਲ ਆਪਣੇ ਗੁਰੂ ਨੂੰ ਯਾਦ ਕੀਤਾ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਹੈ। ਮੈਂ ਤਾਂ ਬੇਨਤੀ ਕੀਤੀ ਸੀ, ਗੁਰੂ ਕੇਵਲ ਉਪਦੇਸ਼ ਹੀ ਨਹੀਂ ਦਿੰਦਾ, ਗੁਰੂ ਪ੍ਰੈਕਟੀਕਲੀ ਜੀਵਨ ਦੇ ਵਿੱਚ ਸਾਨੂੰ ਸਭ ਕੁਝ ਕਰਕੇ ਵਿਖਾਉਂਦਾ ਹੈ। ਸਿੱਖ ਨੇ ਗੁਰੂ ਨੂੰ ਯਾਦ ਕੀਤਾ ਸੀ ਅਤੇ ਮੇਰੇ ਪੰਜਵੇਂ ਪਾਤਸ਼ਾਹ ਸਿੱਖਾਂ ਨੂੰ ਨਾਲ ਲੈ ਕੇ ਉਸ ਖੂਹ 'ਤੇ ਅੱਪੜ ਗਏ ਸੀ ਅਤੇ ਜਾ ਕੇ ਕਿਹਾ ਸੀ, ਭਾਈ ਮੰਝ ਇਹ ਰੱਸੇ ਨੂੰ ਪਕੜ ਕੇ ਬਾਹਰ ਆ ਜਾਓ। ਅਤੇ ਸਿੱਖ ਨੇ ਬੇਨਤੀ ਕੀਤੀ ਸੀ, ਸਤਿਗੁਰੂ ਤੁਹਾਡਾ ਧੰਨਵਾਦ, ਤੁਸੀਂ ਬੜੀ ਕਿਰਪਾ ਕੀਤੀ ਹੈ, ਮੇਰੇ 'ਤੇ ਬੜਾ ਤਰਸ ਕੀਤਾ ਹੈ, ਪਰੰਤੂ ਆਹ ਜਿਹੜੀਆਂ ਮੇਰੇ ਕੋਲ ਲੱਕੜੀਆਂ ਹੈ ਇਹ ਗੁਰੂ ਕੇ ਲੰਗਰਾਂ ਦੇ ਵਾਸਤੇ ਨੇ, ਕਿਤੇ ਇਹ ਲੱਕੜੀਆਂ ਨਾ ਭਿੱਜ ਜਾਣ, ਸਭ ਤੋਂ ਪਹਿਲਾਂ ਇਹਨਾਂ ਲੱਕੜੀਆਂ ਨੂੰ ਬਾਹਰ ਕੱਢ ਲਈਏ। ਵੇਖੋ ਸਿੱਖ ਦਾ ਭਰੋਸਾ ਆਪਣੇ ਗੁਰੂ 'ਤੇ, ਗੁਰੂ 'ਤੇ ਯਕੀਨ ਹੈ ਕਿ ਜੇ ਗੁਰੂ ਆ ਗਿਆ ਮੈਨੂੰ ਗੁਰੂ ਨੇ ਬਚਾਉਣਾ ਹੈ। ਸਿੱਖ 'ਤੇ ਗੁਰੂ ਦੀ ਇਸ ਤਰ੍ਹਾਂ ਦੀ ਸਾਂਝ ਹੁੰਦੀ ਹੈ। ਮੇਰੇ ਪਾਤਸ਼ਾਹ ਜੀ ਨੇ ਜਿਸ ਵੇਲੇ ਭਾਈ ਮੰਝ ਨੂੰ ਖੂਹ ਦੇ ਵਿੱਚੋਂ ਬਾਹਰ ਕੱਢਿਆ, ਆਪਣੀ ਛਾਤੀ ਨਾਲ ਲਾਇਆ ਸੀ, ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ। ਜਦੋਂ ਅਸੀਂ ਇਸੇ ਤਰ੍ਹਾਂ ਦੀ ਬੇਨਤੀ ਭਾਈ ਮੰਝ ਦੀ ਤਰ੍ਹਾਂ ਅੱਜ ਵੀ ਕਰਦੇ ਹਾਂ, ਆਪਣੇ ਗੁਰੂ ਦੇ ਹਜ਼ੂਰ ਬੇਨਤੀ ਕਰਦੇ, ਕਿਉਂਕਿ ਸਾਥੀਆਂ ਮਨੋਰੰਜਨ ਵਾਸਤੇ ਨਹੀਂ ਹੁੰਦੀਆਂ ਜਾਂ ਟਾਈਮ ਪਾਸ ਕਰਨ ਵਾਸਤੇ ਨਹੀਂ ਹੁੰਦੀਆਂ ਕਿ ਅਸੀਂ ਟਾਈਮ ਪਾਸ ਕਰਨਾ ਹੈ ਜਾਂ ਸਾਡਾ ਮਨੋਰੰਜਨ ਹੈ, ਇਹਨਾਂ ਸਾਥੀਆਂ ਦੇ ਵਿੱਚੋਂ ਸਾਨੂੰ ਸਿੱਖਣ ਵਾਸਤੇ ਬਹੁਤ ਕੁਛ ਮਿਲਦਾ ਹੈ। ਅੱਜ ਅਸੀਂ ਵੀ ਆਪਣੇ ਗੁਰੂ ਦੇ ਹਜ਼ੂਰ ਇਹ ਬੇਨਤੀ ਕਰੀਏ, ਹੇ ਮੇਰੇ ਪਾਤਸ਼ਾਹ ਜੀ, ਗ੍ਰਹਿ ਅੰਧ ਕੂਪ ਆਇਆ, ਪਾਵਕ ਸਾਗਰ ਆਇਆ, ਇਹ ਸਾਰੇ ਦਾ ਸਾਰਾ ਖੂਹ, ਇਹ ਸੰਸਾਰ ਦਾ ਖੂਹ ਜਿਹੜਾ ਹੈ, ਮੋਹ ਮਮਤਾ ਦਾ ਖੂਹ ਜਿਹੜਾ ਹੈ, ਇਹਦੇ ਵਿੱਚ ਤ੍ਰਿਸ਼ਨਾ ਦੇ ਭਾਂਬੜ ਮੱਚ ਰਹੇ ਨੇ। ਅੱਗ ਬਚ ਰਹੀ ਹੈ।
ਗਹੀ ਓਟ ਸਾਧਾਇਆ।
ਹੁਣ ਮੇਰੇ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਸ ਵੇਲੇ ਭਾਈ ਪਤਾ ਚੱਲਿਆ ਕਿ ਗੁਰੂ ਸਮਰੱਥ ਹੈ, ਇੱਕ ਗੁਰੂ ਹੀ ਹੈ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਣ ਤਰਿਆ ਨਾ ਕੋਏ। ਗੁਰੂ ਆਪ ਹੀ ਜਹਾਜ਼ ਹੈ ਤੇ ਆਪ ਹੀ ਜਹਾਜ਼ ਦਾ ਮਲਾਹ ਬਣ ਕੇ ਆਪਣੇ ਦਰ ਤੇ ਆਇਆ ਹੋਇਆਂ ਨੂੰ, ਆਪਣੇ ਤੱਟ ਤੇ ਆਇਆ ਹੋਇਆਂ ਨੂੰ ਕਿਨਾਰੇ ਲਾ ਦਿੰਦਾ ਹੈ। ਇਹ ਗੁਰੂ ਸਮਰੱਥ ਹੈ। ਕਈ ਵਾਰ ਆਪਾਂ ਸ਼ਬਦ ਪੜ੍ਹਦੇ ਨਾ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ ਹੋ। ਸਾਰੀ ਸ੍ਰਿਸ਼ਟੀ ਜਿਹੜੀ ਹੈ ਗੁਰੂ ਦੇ ਲੜ ਲੱਗ ਕੇ, ਗੁਰੂ ਨਾਨਕ ਦੇ ਘਰ ਦੇ ਨਾਲ ਜੁੜ ਕੇ ਆਪਣਾ ਪਾਰ ਉਤਾਰਾ ਕਰ ਸਕਦੀ ਹੈ। ਕਹਿੰਦੇ ਜਦੋਂ ਪਤਾ ਚੱਲਿਆ ਗੁਰੂ ਦੀ ਓਟ ਪਕੜਨੀ, ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਕਲਗੀਆਂ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਨੇ। ਜਦੋਂ ਅਸੀਂ ਮਾਲਕ ਦੀ ਓਟ ਪਕੜ ਲੈਂਦੇ ਹਾਂ, ਮਾਲਕ ਦਾ ਆਸਰਾ ਲੈ ਲੈਂਦੇ ਹਾਂ, ਤਾਂ ਫਿਕਰ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਹੋ ਜਾਂਦਾ ਹੈ ਕਿ ਮੈਂ ਇਸ ਬੱਚੇ ਦਾ ਉਂਗਲ ਪਕੜੀਏ, ਹੱਥ ਪਕੜਿਆ, ਮੈਂ ਇਹਨੂੰ ਕਿਨਾਰੇ 'ਤੇ ਲਾਉਣਾ ਹੈ। ਬਲਕਿ ਸਾਡੀ ਇੱਕ ਸਮਰਪਣ ਭਾਵਨਾ ਹੋਣੀ ਚਾਹੀਦੀ, ਆਤਮ ਸਮਰਪਣ ਕੀਤਾ ਹੋਣਾ ਚਾਹੀਦਾ। ਇਹ ਨਹੀਂ ਹੈ ਅਸੀਂ ਗੁਰੂ ਦੇ ਨਾਲ ਗੱਲਾਂ ਵੀ ਕਰੀ ਜਾਈਏ ਅਤੇ ਆਪਣੀ ਬੁੱਧੀ ਦੇ ਘੋੜੇ ਵੀ ਦੌੜਾਈ ਜਾਈਏ, ਜਿਸ ਕਾਰਨ ਕਰਕੇ ਸਾਡੇ ਅੰਦਰ ਇਹ ਖੰਡਤਾ ਜਿਹੜੀ ਹਰ ਵੇਲੇ ਬਣੀ ਰਹਿੰਦੀ ਹੈ। ਗਹੀ ਓਟ ਸਾਧਾਇਆ। ਆਓ ਇਸ ਤੋਂ ਅਗਲੀ ਪੰਕਤੀ ਸਰਵਣ ਕਰਦੇ ਹਾਂ।
ਨਾਨਕ ਹਰ ਧਿਆਇਆ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਸਮਝਾ ਦਿੱਤਾ, ਫਿਰ ਆਪਣੇ ਧਿਆਨ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਲਿਆਂਦਾ, ਧਿਆਇਆ ਧਿਆਨ ਦੇ ਵਿੱਚ ਲਿਆਂਦਾ, ਸਿਮਰਿਆ, ਯਾਦ ਕੀਤਾ। ਕਿਉਂ ਯਾਦ ਕੀਤਾ? ਕਿਉਂਕਿ ਅੱਜ ਲੋੜ ਹੈ, ਸਾਨੂੰ ਜੀਵਾਂ ਨੂੰ ਲੋੜ ਹੈ। ਗੁਰਮੁਖੋ, ਅੱਜ ਜਿਹੜੀ ਸਾਡੀ ਭਟਕਣਾ ਬਣੀ ਹੋਈ ਹੈ, ਤਰ੍ਹਾਂ ਤਰ੍ਹਾਂ ਦੇ ਸਬਜ ਬਾਗ ਵਿਖਾ ਕੇ, ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਦੇ ਕੇ ਅੱਜ ਸਿੱਖਾਂ ਨੂੰ ਰਾਹੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਕੋਈ ਗੱਲ ਚੰਗੀ ਨਹੀਂ ਹੈ, ਇਹ ਸੋਭਾ ਦੇਣ ਵਾਲੀ ਗੱਲ ਨਹੀਂ ਹੈ, ਭਾਵੇਂ ਉਹ ਕੋਈ ਵੀ ਧਰਮ ਹੋਵੇ। ਇਹ ਕੋਈ ਵਡਿਆਈ ਵਾਲੀ ਗੱਲ ਨਹੀਂ ਹੈ ਕਿ ਅਸੀਂ ਇੰਨਾ ਲਾਲਚ ਦੇ ਕੇ ਫਲਾਣੇ ਨੂੰ ਕ੍ਰਿਸਚਨ ਬਣਾ ਲਿਆ, ਫਲਾਣੇ ਨੂੰ ਆਹ ਬਣਾ ਲਿਆ, ਫਲਾਣੇ ਨੂੰ ਢੀਂਗੜਾ ਬਣਾ ਲਿਆ। ਇਹ ਬੜਾ ਦੌਰ ਚੱਲ ਰਿਹਾ। ਅਤੇ ਮੈਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਇਹ ਬੇਨਤੀ ਵੀ ਕਰਦਾ ਹਾਂ, ਔਰ ਆਪ ਵੀ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਦੀਨੋ ਬਦੀਨ ਹੋਈ ਜਾ ਰਹੇ ਨੇ। ਭਾਈ ਅਸੀਂ ਕਿਤੇ ਵੀ ਚਲੇ ਜਾਈਏ, ਸਾਨੂੰ ਟਿਕਾਣਾ ਆਣ ਕੇ ਫਿਰ ਗੁਰੂ ਨਾਨਕ ਦੇ ਘਰ ਦੇ ਵਿੱਚ ਮਿਲਣਾ ਹੈ। ਚਾਰ ਛਿੱਲੜਾਂ ਦੇ ਵਾਸਤੇ, ਕੁਝ ਸਹੂਲਤਾਂ ਦੇ ਵਾਸਤੇ ਅਸੀਂ ਦੀਨੋ ਬਦੀਨ ਨਾ ਹੋਇਆ ਕਰੀਏ। ਸਿੱਖੀ ਜਿਹੜੀ ਇਹਦਾ ਕੋਈ ਮੁੱਲ ਨਹੀਂ ਹੈ। ਅਸੀਂ ਕਹਿ ਦਈਏ ਮੇਰਾ ਫਲਾਣਾ ਕਾਰਜ ਨਾ ਹੋਇਆ ਅਤੇ ਮੈਂ ਕਿਰਪਾਨ ਲਾ ਦੇਵਾਂਗਾ, ਮੈਂ ਆਹ ਕਰ ਦੇਵਾਂਗਾ, ਮੈਂ ਆਹ ਕਰ ਦੇਵਾਂਗਾ, ਕੀ ਇਹਦਾ ਮਤਲਬ? ਅਸੀਂ ਸਾਰੇ ਰੋਜੀ ਰੋਟੀ ਨਾਲ ਜੁੜੇ ਹੋਏ, ਸਿੱਖੀ ਨਾਲ ਨਹੀਂ। ਅਸੀਂ ਸਿੱਖੀ ਨਾਲ ਜੁੜੀਏ, ਗੁਰੂ ਦੀ ਸਿੱਖੀ। ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ, ਫਿਕਰ ਗੁਰੂ ਨੂੰ ਹੋ ਜਾਂਦਾ ਹੈ, ਫਿਰ ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਰਹਿ ਜਾਂਦੀ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦੀਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ, ਜਾਮ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਕਰ। ਜਦੋਂ ਗੁਰੂ ਵੱਲ ਹੋ ਜਾਵੇ, ਪਰਮੇਸ਼ਰ ਵੱਲ ਹੋ ਜਾਵੇ, ਫਿਰ ਸਾਡੀਆਂ ਸਾਰੀਆਂ ਭੁੱਖਾਂ ਜਿਹੜੀਆਂ ਉਹ ਨਿਕਲ ਜਾਂਦੀਆਂ, ਕਿਉਂਕਿ
ਅਬ ਮੈਂ ਪੂਰਾ ਪਾਇਆ,
ਕਿ ਹੁਣ ਮੈਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਕਰ ਲਈ ਹੈ, ਹੁਣ ਪੂਰੇ ਸਤਿਗੁਰੂ ਦੇ ਨਾਲ ਮੇਰਾ ਮਿਲਾਪ ਹੋ ਗਿਆ। ਆਪਾਂ ਦੇਖਦੇ ਹਾਂ ਭਾਵੇਂ ਸਾਡੇ ਕੁਝ ਭੈਣ ਭਾਈ ਜਿਹੜੇ ਨੇ ਉਹ ਭਟਕ ਗਏ ਨੇ, ਮੈਂ ਇੰਝ ਸਮਝਦਾ ਇੱਥੇ ਵੀ ਹੋ ਸਕਦਾ ਕੁਝ ਮੇਰੇ ਵਰਗੇ ਲੋਕਾਂ ਦਾ ਕਸੂਰ ਹੋਵੇ, ਅਸੀਂ ਉਹਨਾਂ ਨੂੰ ਠੀਕ ਮਾਣ ਨਾ ਦਿੱਤਾ ਹੋਵੇ, ਸਤਿਕਾਰ ਨਾ ਦਿੱਤਾ ਹੋਵੇ, ਜਾਂ ਉਹਨਾਂ ਨੂੰ ਸਮਝਾ ਨਾ ਸਕੇ ਹੋਈਏ, ਤਾਂ ਕਰਕੇ ਚਲੇ ਗਏ ਹੋਣ। ਅਗਰ ਉਹ ਕਿਤੇ ਚਲੇ ਵੀ ਜਾਂਦੇ ਨੇ ਤਾਂ ਗਤੀ ਆਣ ਕੇ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ 'ਤੇ ਹੁੰਦੀ। ਉਹ ਕਹਿੰਦੇ ਜੀ ਸਾਡੀ ਧੀ ਦੇ ਆਨੰਦ ਕਾਰਜ ਹੈ ਜੀ, ਪ੍ਰਾਣੀ ਚਲਾਣਾ ਕਰ ਗਿਆ ਜੀ, ਅਸੀਂ ਆਪਣੇ ਘਰ ਦੇ ਵਿੱਚ ਪਾਠ ਰਖਾਉਣਾ। ਹੁਣ ਦੇਖੋ ਇਹਨਾਂ ਗੱਲਾਂ ਤੋਂ ਸਾਨੂੰ ਸਮਝ ਪੈ ਜਾਂਦੀ, ਉਹ ਬੰਦੇ ਕਿਤੇ ਵੀ ਭਟਕ ਕੇ ਆ ਜਾਣ, ਪਰ ਧੁਰਾ ਕਿਹੜਾ, ਸਾਡਾ ਮੂਲ ਕਿਹੜਾ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਬ ਮੈਂ ਪੂਰਾ ਪਾਇਆ, ਬੜੇ ਮਾਣ ਨਾਲ ਕਿਹਾ ਕਰੋ, ਮੇਰਾ ਗੁਰੂ ਜਿਹੜਾ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਜਿਹੜਾ ਸਾਰੀ ਮਾਨਵਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਹੈ। ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਹਾਂ ਨਾ, ਭਾਵੇਂ ਕਿ ਦੇਹਧਾਰੀ ਦੰਭੀ ਗੁਰੂ ਇਹ ਗੱਲ ਕਹਿ ਦਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲ ਤੇ ਗੁਰੂ ਨਹੀਂ, ਪਰੰਤੂ ਇਹ ਉਹਨਾਂ ਦੀ ਬੇਸਮਝੀ ਹੈ। ਜਦੋਂ ਆਪਾਂ ਦੂਸਰੀ ਤੀਸਰੀ ਕਲਾਸ ਦੇ ਵਿੱਚ ਪੜ੍ਹੇ ਹੋਵਾਂਗੇ ਨਾ ਹਮ ਉਮਰ ਦੇ, ਅਤੇ ਪੰਜਾਬੀ ਦੀ ਵਿਆਕਰਨ ਲੱਗੀ ਹੋਵੇਗੀ ਕਿ ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਇੱਕ ਉਹ ਬੋਲੀ ਹੈ ਜਿਹੜੀ ਅਸੀਂ ਬੋਲ ਕੇ ਕਿਸੇ ਨਾਲ ਗੱਲ ਕਰਦੇ ਹਾਂ, ਇੱਕ ਉਹ ਬੋਲੀ ਹੈ ਜਿਹੜੀ ਅਸੀਂ ਲਿਖ ਕੇ ਕਿਸੇ ਨਾਲ ਗੱਲ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਵੀ ਤੁਸੀਂ ਪ੍ਰਕਾਸ਼ ਕਰੋ, ਜਦੋਂ ਵੀ ਤੁਸੀਂ ਬਾਣੀ ਪੜ੍ਹੋ, ਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਸਾਨੂੰ ਸਮਝਾਉਂਦੀ ਹੈ। ਇਸ ਵਾਸਤੇ ਕਿਹਾ ਕਰੋ ਮੇਰਾ ਗੁਰੂ ਪੂਰਾ ਹੈ, ਮੇਰੇ ਗੁਰੂ ਦੇ ਵਿੱਚ ਕੋਈ ਊਣਤਾਈ ਨਹੀਂ, ਮੇਰਾ ਗੁਰੂ ਕਿਸੇ ਨੂੰ ਝੂਠ ਨਹੀਂ ਬੋਲਦਾ, ਮੇਰਾ ਗੁਰੂ ਕਿਸੇ ਨੂੰ ਗੁੰਮਰਾਹ ਨਹੀਂ ਕਰਦਾ, ਮੇਰੇ ਗੁਰੂ ਦੇ ਬੋਲ ਸਮੁੱਚੀ ਮਾਨਵਤਾ ਵਾਸਤੇ ਹੈ, ਮੇਰੇ ਗੁਰੂ ਦੇ ਬੋਲ ਜੁਗੋ ਜੁਗ ਅਟਲ ਨੇ। ਭਾਈ ਮਾਲਕ ਦੀ ਕਿਰਪਾ ਦੇ ਸਦਕਾ ਮੈਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰੇਮ ਮਿਲਾਪ ਸਾਂਝ ਦੀ ਦਾਤ ਪ੍ਰਾਪਤ ਹੋ ਗਈ ਹੈ। ਆਪ ਜਿਤਨੀ ਵੀ ਸੰਗਤ ਹਾਜ਼ਰੀ ਲਗਵਾ ਰਹੇ ਹੋ, ਜਿਹੜੇ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਪਾਨ ਕੀਤਾ ਹੈ ਮੁਬਾਰਕ, ਜਿਨ੍ਹਾਂ ਨੇ ਅਜੇ ਅੰਮ੍ਰਿਤ ਪਾਨ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਕਰਾਂਗਾ, ਹਰ ਐਤਵਾਰ ਬੁੱਧਵਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ 'ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਗੁਰਮੁਖੋ, ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਾਜ਼ਰੀ ਦੇ ਅੰਦਰ ਖੰਡੇ ਬਾਟੇ ਦੀ ਪੌੜ ਪ੍ਰਾਪਤ ਕਰਕੇ ਅੰਮ੍ਰਿਤ ਦੀ ਦਾਤ ਲੈ ਕੇ ਆਪਣੇ ਲੋਕ ਪ੍ਰਲੋਕ ਨੂੰ ਸੁਹੇਲਾ ਬਣਾਓ। ਗੁਰੂ ਕਿਰਪਾ ਕਰੇ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਪਾਠ ਸਰਵਣ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਕਿ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਰਾਹੀਂ ਆਪ ਸਰਬੱਤ ਸੰਗਤਾਂ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਬੈਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਸਾਂਝ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਇਸ ਵਾਸਤੇ ਕੁਟਾਣਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ ਜੀ।
ਕਹੀ ਓਟ ਸਾਧਾਇਆ ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।